ਆਪਾਂ ਸਰਵਣ ਕਰ ਰਹੇ ਸਾਂ। ਲਾਵਾਂ ਦੀ ਜੋ ਸ਼ਬਦ ਅਰਥ ਔਰ ਸਮੇਂ ਅਨੁਸਾਰ ਵਿਚਾਰ ਵਿਆਖਿਆ ਆਪਾਂ ਆਰੰਭ ਕੀਤੀ ਹੈ, ਕੱਲ ਤੱਕ ਆਪਾਂ ਪਹਿਲੀ ਲਾਮ ਦਾ ਪਾਠ ਔਰ ਉਸ ਦੇ ਅਖਰੀ ਅਰਥ ਕੀਤੇ ਸਨ। ਦੂਜੀ ਲਾਮ ਦਾ ਪਾਠ ਆਪ ਜੀ ਨੇ ਸਰਵਣ ਕੀਤਾ ਹੈ। ਆਓ ਆਪਣੀ ਸਿਮਰਤੀ ਨੂੰ, ਆਪਣੇ ਚੇਤੇ ਨੂੰ ਕੱਲ ਦੀ ਵਿਚਾਰ ਵੱਲ ਲੈ ਕੇ ਚੱਲੀਏ, ਕਿਉਂਕਿ ਹਰ ਲਾਮ ਦੀ ਵਿਆਖਿਆ ਕਰ ਲਈ ਪਿਛਲੀ ਲਾਮ ਦੇ ਅਰਥ ਵਿਚਾਰਨ ਤੋਂ ਬਿਨਾਂ ਆਪਾਂ ਅੱਗੇ ਨਹੀਂ ਚੱਲ ਸਕਾਂਗੇ। ਜਿਤਨੇ ਆਪ ਸਤਿਗੁਰਾਂ ਦੀ ਚਰਨ ਸ਼ਰਨ ਵਿੱਚ ਸੁਭਾਏਮਾਨ ਹੋ ਜਾਂ ਇਸ ਅਸਥਾਨ ਤੋਂ ਆਪਣੇ ਘਰਾਂ ਵਿੱਚ ਬੈਠ ਕੇ ਆਪ ਜੀ ਵਿਚਾਰ ਸਰਵਣ ਕਰ ਰਹੇ ਹੋ, ਸਾਧ ਸੰਗਤ ਆਪ ਜੀ ਅਸੀਸ ਬਖਸ਼ੋ। ਅਦਬ ਸਹਿਤ ਉਚਾਰਨ ਕਰੋ ਜੀ, ਸਤਨਾਮ ਸ੍ਰੀ ਵਾਹੇ ਗੁਰੂ ਜੀ। ਫਿਰ ਉਚਾਰਨ ਕਰੋ ਜੀ, ਸਤਨਾਮ ਸ੍ਰੀ ਵਾਹੇ ਗੁਰੂ ਜੀ। ਕੱਲ ਆਪਾਂ ਲਾਮ ਸ਼ਬਦ ਔਰ ਖਾਸ ਕਰਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਅੰਮ੍ਰਿਤ ਗੁਰਬਾਣੀ ਵਿੱਚ ਜੋ ਵਿਵਾਹ ਦੇ ਸੰਬੰਧ ਵਿੱਚ ਸਤਿਗੁਰਾਂ ਨੇ ਵੱਖ ਵੱਖ ਉਦਾਹਰਣਾਂ ਦਿੱਤੀਆਂ ਨੇ ਔਰ ਇਸੇ ਹੀ ਰਸਮ ਨੂੰ ਆਧਾਰ ਬਣਾਇਆ ਹੈ, ਜਿਵੇਂ ਕੱਲ ਦਾਸ ਨੇ ਬੇਨਤੀ ਕੀਤੀ ਸਿਰਫ ਇੱਕ ਚੇਤਾ ਕਰਨ ਵਾਸਤੇ ਕਿ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਸਤਿਗੁਰਾਂ ਨੇ ਮੌਤ ਲਈ ਵੀ ਉਦਾਹਰਣਾਂ ਵਿਆਹ ਦੀਆਂ ਲਈਆਂ ਨੇ। ਉਸ ਵਿੱਚ ਮਰਨ ਵਰਖ ਹੈ ਤੇ ਜਿੰਦ ਲਾੜੀ ਬਣ ਕੇ ਸਮਾਂ ਜਿੱਦਣ ਆਉਂਦਾ ਮਰਨ ਲਾੜਾ ਬਣ ਕੇ ਮੌਤ ਲਾੜਾ ਬਣ ਕੇ ਇਸ ਲਾੜੀ ਜਿੰਦ ਨੂੰ ਵਿਆਹ ਕੇ ਲੈ ਜਾਂਦੀ ਹੈ। ਉਸ ਤੋਂ ਬਾਅਦ ਕੱਲ ਇੱਕ ਅਰਜ਼ ਕੀਤੀ ਸੀ, ਖੁਸ਼ ਕਿਸਮਤ ਭਾਗਾਂ ਵਾਲੇ ਨੇ ਜਿਨ੍ਹਾਂ ਦੇ ਪਾਰ ਬ੍ਰਹਮ ਪਰਮੇਸ਼ਵਰ ਕੰਤ ਬਣਦੇ ਆ, ਲਾੜਾ ਬਣ ਕੇ ਹੁੰਦਾ ਤੇ ਇਸ ਆਤਮ ਰਸ ਵਿੱਚ ਰੰਗੀ ਹੋਈ ਆਤਮਾ ਨੂੰ ਪਰਮੇਸ਼ਵਰ ਵਰ ਕੇ ਲੈ ਜਾਂਦੇ ਨੇ, ਵਿਆਹ ਕੇ ਲੈ ਜਾਂਦੇ ਨੇ। ਤੇ ਇਹ ਵੀ ਦਾਸ ਨੇ ਇੱਕ ਬੇਨਤੀ ਕੀਤੀ ਸੀ, ਗੁਰਮੁਖ ਧਿਆਨ ਦਿਆ ਜੇ, ਭਾਵੇਂ ਇਹ ਉਦਾਹਰਣਾਂ ਵਾਸ਼ਨਾ ਪੂਰਤ ਵਾਸਤੇ ਵੀ ਨੇ। ਵਾਹਿਗੁਰੂ, ਮੈਂ ਲਫ਼ਜ਼ ਫਿਰ ਦਰੁਸਤ ਕਰ ਲਵਾਂ। ਇੱਕ ਪਾਸੇ ਦੁਨਿਆਵੀ ਦੋ ਸਰੀਰਾਂ ਦੇ ਸੰਯੋਗ ਦੇ ਰਸ ਦਾ ਜ਼ਿਕਰ ਹੈ ਸਿੱਧੇ ਸ਼ਬਦ, ਦੂਜੇ ਪਾਸੇ ਉਸੇ ਸੰਯੋਗ ਨੂੰ ਸੁਰਤ ਤੇ ਸ਼ਬਦ ਆਤਮਾ ਤੇ ਪਰਮਾਤਮਾ ਦੇ ਮੇਲ ਨਾਲ ਜੋੜ ਲਿਆ ਹੈ। ਫਿਰ ਸੁਣਿਓ ਜੀ, ਇੱਕ ਪਾਸੇ ਪਤੀ ਔਰ ਪਤਨੀ ਦਾ ਜ਼ਿਕਰ ਹੈ, ਦੂਜੇ ਪਾਸੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਚ ਜਿਹੜਾ ਕਾਮ ਰਸ ਹੈ, ਮੈਂ ਲਫ਼ਜ਼ ਸਿੱਧੇ ਕਹਾਂ, ਜਦੋਂ ਸ਼ਬਦ ਦੀ ਕਮਾਈ ਨਾਲ ਅੰਦਰ ਦੀ ਬਿਰਤੀ ਉਲਟ ਜਾਂਦੀ ਹੈ ਵਾਸ਼ਨਾ ਵੱਲੋਂ, ਪਿਆਰਿਓ ਜਿਹੜਾ ਸਰੀਰਾਂ ਦੇ ਸੰਯੋਗ ਵਿੱਚੋਂ ਰਸ ਨਿਕਲਦਾ, ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਇਹ ਰਸ ਤਾਂ ਤੁੱਛ ਕੁਛ ਵੀ ਨਹੀਂ, ਜਿਹੜਾ ਸ਼ਬਦ ਤੇ ਸੁਰਤ ਵਿੱਚੋਂ ਆਤਮਕ ਮੇਲ ਦਾ ਰਸ ਮਿਲਦਾ। ਹੁਣ ਜਿਹੜਾ ਬੰਦਾ ਵਿਸ਼ਈ ਹੈ, ਉਸ ਨੂੰ ਵਿਸ਼ਾ ਨਾ ਮਿਲੇ, ਉਹ ਧੋਟਾ ਆ ਜਾਂਦਾ, ਕ੍ਰੋਧਿਤ ਹੋ ਜਾਂਦਾ। ਮੈਂ ਹੈਰਾਨ ਹੁੰਦਾ, ਗੁਰੂ ਗ੍ਰੰਥ ਸਾਹਿਬ ਦੀ ਆ ਸਲੋਕ ਆਪ ਸਾਰੇ ਜਾਣਦੇ ਹੋ, ਬਾਬਾ ਫਰੀਦ ਸਾਹਿਬ ਦਾ ਸ਼ਲੋਕ ਹੈ, ਪਰ ਉਦਾਹਰਨ ਉਹਨਾਂ ਨੇ ਦੋ ਸਰੀਰਾਂ ਦੇ ਮਿਲਾਪ ਦੀ ਦਿੱਤੀ। ਉਸ ਵਿੱਚ ਭਾਵ ਅਰਥ ਨਹੀਂ ਕਾਮ ਦਾ, ਉਹ ਬਚਨ ਹੈ, ਅੱਜ ਨਾ ਸੁੱਤੀ ਕੰਤ ਸਿਉਂ। ਪਰ ਯਾਦ ਰੱਖਿਓ, ਲਫ਼ਜ਼ੀ ਅਰਥ ਇਹਦੇ ਬਾਹਰ ਮੁਖੀ ਹੋਣੇ। ਮੈਂ ਬੜੀ ਖੁੱਲ੍ਹ ਕੇ ਬੇਨਤੀ ਕਰ ਰਿਹਾ, ਕਿਉਂਕਿ ਇਹਨਾਂ ਵਿਸ਼ਿਆਂ ਉੱਤੇ ਨਾ ਖੁੱਲ੍ਹ ਕੇ ਬੋਲਿਆ ਜਾਂਦਾ, ਨਾ ਕੋਈ ਖੁੱਲ੍ਹ ਕੇ ਸੁਣਨ ਨੂੰ ਤਿਆਰ ਹੈ। ਮੈਂ ਤਾਂ ਪਿਛਲੇ ਦਿਨ ਇੱਕ ਵਿਚਾਰ ਸਾਗਰ ਗ੍ਰੰਥ ਚ ਪੜ੍ਹਾਂ, ਉਹਨਾਂ ਕਿਹਾ ਕੱਲਾ ਕਾਮ ਹੀ ਅੱਠ ਪ੍ਰਕਾਰ ਦਾ ਹੈ, ਅੱਠ ਤਰ੍ਹਾਂ ਦਾ ਹੈ। ਪਰ ਇੱਥੇ ਜਿਹੜਾ ਸ਼ਬਦ ਹੈ, ਅੱਜ ਨਾ ਸੁੱਤੀ ਕੰਤ ਸਿਉਂ, ਅੱਜ ਮੈਂ ਪਤੀ ਦੀ ਸੇਜ ਤੇ ਨਹੀਂ ਗਈ, ਅੰਗ ਮੁੜੇ ਮੁੜ ਜਾਏ, ਮੇਰੇ ਤਨ ਦੇ ਅੰਗ ਜਿਹੜੇ ਨੇ ਬੋਡੀ ਮੈਨੂੰ ਤੰਗ ਕਰ ਰਹੀ ਏ। ਪਰ ਕਹਿੰਦੇ ਜਾਏ ਪੁੱਛੋ ਦੁਹਾਗਣੀ, ਤੁਮ ਕਿਉਂ ਰਹਿਣ ਵਿਖਾਏ, ਉਹਨਾਂ ਦੁਹਾਗਣਾ ਨੂੰ ਪੁੱਛੋ ਤੁਹਾਡੀ ਰਾਤ ਕਿਵੇਂ ਨਿਕਲ ਗਈ। ਪਰ ਯਾਦ ਰੱਖਿਓ, ਦੁਨਿਆਵੀ ਅਰਥ ਇਹਦੇ ਯੂ ਨੇ, ਪਰ ਆਤਮਕ ਅਰਥ ਇਹ ਨੇ, ਵਾਹਿਗੁਰੂ ਜੀ ਰੱਬ ਜੀ ਅੱਜ ਤੇਰੇ ਨਾਲ ਗੱਲਾਂ ਕਰਨ ਤੋਂ, ਤੇਰੀ ਬੰਦਗੀ ਤੇਰੇ ਸ਼ਬਦ ਤੋਂ ਬਿਨਾਂ, ਤੇਰੀ ਬਾਣੀ ਤੋਂ ਬਿਨਾਂ ਅੱਜ ਰਾਤ ਨਿਕਲ ਗਈ, ਸਾਰੀ ਰਾਤ ਸੂਲਾਂ ਦੀ ਸੇਜ ਬਣ ਗਈ, ਚੈਨ ਨਹੀਂ ਆਇਆ। ਉਹਨਾਂ ਲੋਕਾਂ ਨੂੰ ਮੈਂ ਪੁੱਛ ਕੇ ਵੇਖਾਂ ਹੋਏ ਜਿਨ੍ਹਾਂ ਨੇ ਜ਼ਿੰਦਗੀ ਵਿੱਚ ਇੱਕ ਵਾਰੀ ਜ਼ਬਾਨ ਤੋਂ ਵਾਹਿਗੁਰੂ ਵੀ ਨਹੀਂ ਕਿਹਾ, ਕਦੀ ਸੋਚਿਆ ਵੀ ਨਹੀਂ। ਆਪ ਨੂੰ ਬੇਨਤੀ ਕੀਤੀ, ਉਦਾਹਰਨ ਕੀ ਹੈ? ਹਜ਼ੂਰ ਸੱਚੇ ਪਾਤਸ਼ਾਹ ਜੀ ਨੇ ਕੱਲ ਜਿਹੜੀ ਸਾਨੂੰ ਸਮਾਪਤ ਦਿੱਤੀ, ਇਹਦੇ ਮੈਂ ਦੋ ਅਰਥ ਕਰ ਰਿਹਾ, ਇੱਕ ਸੰਸਾਰੀ ਤੌਰ ਤੇ, ਇੱਕ ਪਰਮੇਸ਼ਵਰ ਵੱਲੋਂ। ਆਓ ਥੋੜਾ ਜਿਹਾ ਆਪਾਂ ਫਿਰ ਪਿੱਛੇ ਨੂੰ ਚੱਲੀਏ। ਅੱਜ ਕੱਲ ਸੀ ਹਰ ਪਹਿਲੜੀ ਲਾਭ ਪ੍ਰਵਿਰਤੀ ਕਰਮ ਦਰੜਾਇਆ ਬਲਰਾਮ ਜੀਓ। ਬਲਰਾਮ ਜੀਓ ਦਰ ਤੇ ਕੇ ਸੋਹਣੇ ਰਾਮ ਜੀ। ਇੱਥੇ ਵੈਸੇ ਮੈਂ ਪਾਠ ਭਾਵੇਂ ਇਕੱਠੇ ਪੜ੍ਹਨਾ ਪਿਆ ਬਲਰਾਮ ਜੀਓ, ਪਰ ਪਾਠ ਵੱਖਰਾ ਵੱਖਰਾ। ਬਲਰਾਮ ਜੀਓ, ਬਲ ਦਰ ਤੇ ਕੁਰਬਾਨ ਜਾਣਾ, ਰਾਮ ਦਾ ਅਰਥ ਹੈ ਜੋ ਸਾਰਿਆਂ ਥਾਵਾਂ ਤੇ ਰਮਿਆ ਹੋਇਆ ਹੈ। ਇਹ ਸੰਤ ਦੀ ਚਾਲ ਵੀ ਹੈ, ਜਿਵੇਂ ਰਾਮ ਰਾਜੇ ਹਰ ਜੁਗ ਜੁਗ ਭਗਤੋਂ ਪਾਇਆ, ਪੈਜ ਰੱਖਦਾ ਆਇਆ ਰਾਮ ਰਾਜੇ, ਆਪਾਂ ਸੰਤ ਪੜ੍ਹਨੇ ਮਹਾਰਾਜ ਦੇ। ਇਸੇ ਤਰ੍ਹਾਂ ਇੱਥੇ ਸਤਿਗੁਰਾਂ ਨੇ ਬਲ ਰਾਮ ਜੀਓ ਵੀ ਤੁਕਾਂਤ ਪੂਰਾ ਕਰ ਲਈ ਵੀ ਤੇ ਅਰਥ ਵੀ ਰੱਖਦਾ। ਮਹਾਰਾਜ ਕਹਿੰਦੇ ਪਹਿਲੜੀ ਲਾਮ ਜਿਹੜਾ ਉਹ ਪ੍ਰਵਿਰਤੀ ਕਰਮ ਹੈ। ਮੇਰੇ ਮਨ ਸੀ ਵੀ ਇਹ ਕਰਮ ਦੇ ਲਫ਼ਜ਼ੀ ਅਰਥ ਕੀ ਹੋ ਗਏ। ਉਂਝ ਮੈਂ ਕੱਲ ਕਥਾ ਚ ਕਿਹਾ ਸੀ ਵੀ ਅੱਗੇ ਗੱਲਾਂ ਨੇ ਪ੍ਰਵਿਰਤੀ ਕਰਮ। ਗੁਰਮੁਖੋ, ਇਸ ਸੰਸਾਰ ਵਿਚ ਹਰ ਬੰਦਾ ਜਿਹਨੂੰ ਰੱਬ ਨੇ ਤਨ ਦਿੱਤਾ ਨਾ, ਉਹ ਹਰ ਬੰਦਾ ਕੋਈ ਨਾ ਕੋਈ ਕਰਮ ਕਰ ਰਿਹਾ ਹੈ। ਉਂਝ ਵੈਸੇ ਸ਼ਾਸਤਰਕਾਰਾਂ ਨੇ ਤਿੰਨ ਤਰ੍ਹਾਂ ਦੇ ਕਰਮ ਮੰਨੇ ਆ। ਇੱਕ ਕਰਮ ਹੈ ਕਿਰਿਆਮਾਨ ਕਰਮ, ਆਪਾਂ ਥੋੜੀ ਕਰਮ ਦੀ ਵਿਆਖਿਆ ਫਿਰ ਕਰ ਲਈ। ਦੂਸਰਾ ਕਰਮ ਹੈ ਸੰਚਿਤ ਕਰਮ, ਤੀਸਰਾ ਕਰਮ ਹੈ ਪਰਾਲਬਧ, ਜਿਹਨੂੰ ਪਰਾਬਧ ਕਹਿੰਦੇ ਆਪਾਂ ਪੰਜਾਬੀ ਚ, ਪਰਾਲਬਧ ਸ਼ਬਦ ਵਰਤਨੇ। ਇਹ ਤਿੰਨ ਤਰ੍ਹਾਂ ਦੇ ਕਰਮ ਨੇ। ਹੁਣ ਪਹਿਲਾ ਕਿਰਿਆਮਾਨ ਕਰਮ ਦਾ ਅਰਥ ਹੈ ਕਿ ਜਿਹੜਾ ਬੰਦਾ ਪ੍ਰੈਜੈਂਟ ਵਿਚ ਕਰ ਰਿਹਾ, ਜਿਵੇਂ ਹੁਣ ਆਪਾਂ ਬੈਠੇ ਕਥਾ ਕਰ ਰਹੇ ਹਾਂ, ਭਾਈ ਸਾਹਿਬ ਕੀਰਤਨ ਕੀਤਾ ਸੀ, ਕੀਰਤਨ ਸੁਣਿਆ, ਉਹ ਕਿਰਿਆਮਾਨ ਕਰਮ ਹੈ। ਹੁਣ ਉਹ ਕੀਰਤਨ ਜਿਹੜਾ ਕਰਮ ਸੀ ਪੰਜ ਸੱਤ ਮਿੰਟ ਪਹਿਲਾਂ, ਦਸ ਮਿੰਟ ਪਹਿਲਾਂ, ਉਹ ਹੁਣ ਕਿਰਿਆਮਾਨ ਨਹੀਂ ਰਿਹਾ, ਉਹ ਸੰਚਿਤ ਹੋ ਗਿਆ ਹੈ। ਸੌਖਾ ਸਮਝਣ ਲਈ, ਉਹ ਸੰਚਿਤ ਕਰਮ ਹੋ ਗਿਆ, ਜੋ ਇਕੱਠਾ ਕੀਤਾ ਸੀ ਸੰਚਿਤ ਕਰਮ ਹੋ ਗਿਆ। ਜਿਹੜਾ ਕਰਮ ਸੰਚਿਤ ਹੋ ਜਾਂਦਾ ਹੈ ਗੁਰਮੁਖੋ, ਪਰਾਲਬਧ ਕਰਮ ਵੀ ਉਹੀ ਬਣਦਾ ਹੈ ਜਿਹੜਾ ਸਾਨੂੰ ਭਾਗਾਂ ਚ ਮਿਲ ਜਾਂਦਾ। ਕਹਿੰਦੇ ਚੰਗੀ ਪਰਾਲਬਧ ਕਰਕੇ ਮਿਲ ਗਿਆ, ਇਹਨੂੰ ਹੋਰ ਸੌਖਾ ਕਰ ਲਈਏ, ਕਿਉਂਕਿ ਆਪਾਂ ਕੋਈ ਸ਼ਾਸਤਰਾਂ ਦੇ ਗੂੜ ਅਰਥ ਨਹੀਂ ਲਏ, ਗੱਲ ਤਾਂ ਸਿਰਫ ਇੰਨੀ ਕੁਝ ਸਮਝ ਪੈ ਜਾ। ਉਂਝ ਮੈਂ ਸੱਚੀ ਤੁਹਾਨੂੰ ਦੱਸਾਂ, ਗੁਰੂ ਗ੍ਰੰਥ ਸਾਹਿਬ ਦੀ ਬਾਣੀ ਚ ਸਤਿਗੁਰਾਂ ਨੇ ਇੰਨੀ ਕਿਰਪਾ ਕੀਤੀ, ਜਿਹੋ ਜੀ ਬੰਦਾ ਕਿਰਤਕਾਰ ਕਰਦਾ, ਜਿਸ ਇਲਾਕੇ ਚ ਵਰਦਾ, ਜਿਹੋ ਜਿਹਾ ਚੁਗੁਰਦਾ ਸੀ ਨਾ, ਬਸ ਉਸੇ ਤਰ੍ਹਾਂ ਸਮਝਾ ਦਿੱਤਾ, ਇਸ ਤਰ੍ਹਾਂ ਕਰਦਾ। ਮੈਂ ਇੱਕ ਦਿਨ ਬੇਨਤੀ ਪਿਛਲੇ ਲਿਵਰਮੋਰ ਕੀਤੀ ਸੀ, ਮੈਂ ਕਿਹਾ ਇੱਕ ਕਿਸਾਨ ਮਿਲਦਾ ਮਹਾਰਾਜ ਜੀ ਨੂੰ, ਉਹ ਕਹਿੰਦਾ ਜੀ ਨਾਮ ਕਿਵੇਂ ਜਪੀਏ। ਉਹਨੂੰ ਸਤਿਗੁਰੂ ਵਿਦਾਂਤ ਦੀਆਂ ਉਦਾਹਰਨਾਂ ਥੋੜੀਆਂ ਦਿੰਦੇ ਨੇ। ਉਹਨੂੰ ਸਿੱਧੀ ਜੀ ਗੱਲ ਕਹਿੰਦੇ, ਸਵੇਰੇ ਉੱਠ ਕੇ ਤੂੰ ਪਹਿਲਾਂ ਕੰਮ ਕੀ ਕਰਨਾ? ਕਹਿੰਦਾ ਪਹਿਲਾਂ ਮੈਂ ਸਵਖਤੇ ਉੱਠ ਕੇ ਖਲ ਜੋਣ ਜਾਣਾ। ਮਹਾਰਾਜ ਕਹਿੰਦੇ ਜਿਵੇਂ ਖਲ ਜੋਣ ਲਈ ਤੂੰ ਉੱਦਮ ਕਰਨਾ ਨਾ, ਇਸੇ ਤਰ੍ਹਾਂ ਤਨ ਧਰਤੀ ਨੂੰ ਵਾਹਣ ਵਾਸਤੇ ਉੱਦਮ ਕਰਿਆ ਕਰ, ਪਰਮੇਸ਼ਵਰ ਦੀ ਬੰਦਗੀ ਕਰ ਲਈ। ਦੇਖੋ ਉਦਾਹਰਨ ਉਹਦੀ ਹੈ ਨਾ, ਮਨ ਹਾਲੀ ਕਿਰਸਾਣੀ ਕਰਨੀ। ਉਹ ਗੁਰਮੁਖ ਸਿੱਧੀ ਜੀ ਗੱਲ, ਖੇਤਾਂ ਚ ਲੰਘਦਾ ਹੋਇਆ ਬਾਬਾ ਸਪਿਰਚੁਅਲ ਰੂਹਾਨੀਅਤ ਦਾ ਗਿਆਨ ਦੇਈ ਜਾ ਰਹੇ ਕਿ ਮਨ ਨੂੰ ਹਾਲੀ ਦੀ ਤਰ੍ਹਾਂ ਉੱਦਮੀ ਕਰ, ਮਨ ਹਾਲੀ ਕਿਰਸਾਣੀ ਕਰਨੀ, ਚੰਗਾ ਕਰੈਕਟਰ ਜਿਹੜਾ ਉਹਨੂੰ ਕਿਸਾਨੀ ਦਾ ਸੰਦ ਬਣਾ। ਸੰਦ ਸਮੇਂ ਨਿਹਾਲ, ਪੰਜਾਲੀ, ਸੁਹਾਗਾ, ਗਿਰਡੀ, ਕਰਾਈ, ਇਹ ਬੜੇ ਪੁਰਾਣੇ ਸ਼ਬਦ ਨੇ, ਜੰਦਾ ਆਪੋ ਆਪਣੇ ਇਲਾਕਿਆਂ ਦੇ ਸ਼ਬਦ ਨੇ। ਚੰਗਾ ਕਰੈਕਟਰ ਜਿਹੜਾ ਉਹ ਕਿਰਸਾਣੀ ਬਣਾ, ਮਨ ਹਾਲੀ ਕਿਰਸਾਣੀ ਕਰਨੀ, ਸ਼ਰਮ ਪਾਣੀ, ਮਿਹਨਤ ਦਾ ਪਾਣੀ ਲਾ, ਉਦਮ ਤੋਂ ਮਿਹਨਤ ਤੋਂ ਬਿਨਾਂ ਪੱਲੇ ਕੁਛ ਨੀ ਪੈਣਾ। ਤਨ ਖੇਤ, ਆਪਣੇ ਸਰੀਰ ਨੂੰ ਜ਼ਮੀਨ ਬਣਾ, ਤੇ ਇਹਦੇ ਵਿੱਚ ਕਰਨਾ ਕੀ ਏ, ਨਾਮ ਬੀਜ। ਉਹਦੀਆਂ ਉਦਾਹਰਨਾਂ ਦਿੱਤੀਆਂ, ਕਿਉਂਕਿ ਬੀਜ ਦਿੰਦਾ ਨੂੰ ਪਤਾ ਉਹਨੂੰ ਸਮਝ ਹਲਕੀ ਪੰਜਾਲੀ ਕੀ ਜੰਦਾ ਕੀ ਗਿਰੜੀ ਕੀ ਸਾਰੇ ਸ਼ਬਦ ਜਿਹਨਾਂ ਬਾਈ ਕੀਤੀ ਉਹਨੂੰ ਪਤਾ ਨਾਮ ਬੀਜ ਤੇ ਨਾਮ ਬੀਜਣ ਤੋਂ ਬਾਅਦ ਉਹਨੂੰ ਬਾਹਰ ਨੰਗਿਆ ਨਾ ਰਹਿਣ ਦੀ ਖੁੱਲਾ ਨਾ ਰਹਿਣ ਦੀ ਉਹਦੇ ਉੱਤੇ ਸੁਹਾਗਾ ਜ਼ੇਰ ਦੇ ਜੇ ਬੀਜ ਦੇ ਉੱਤੇ ਮਿੱਟੀ ਆ ਜਾਏਗੀ ਤੇ ਛੇਤੀ ਜੰਮ ਜਾਏਗਾ ਤੇ ਜੇ ਬੀਜ ਦਾ ਵਿਖਾਵਾ ਕੀਤਾ ਜਾਂ ਇਹਨੇ ਸੁੱਕ ਜਾਣਾ ਜਾਂ ਇਹਨੂੰ ਕੋਈ ਪੰਛੀ ਚੁਣ ਕੇ ਲੈ ਜਾਏਗਾ ਕਿੱਡੇ ਕਮਾਲ ਦੀ ਉਦਾਹਰਨ ਹੈ ਮਨ ਹਾਲੀ ਕਿਰਸਾਣੀ ਕਰਨੀ ਸਲਾਮ ਪਾਣੀ ਤਨਖੇਤ ਨਾਮ ਬੀਜ ਸੰਤੋਖ ਸੁਹਾਗਾ ਸਰਬ ਸਬਰ ਦਾ ਸੰਤਾ ਸੁਹਾਗਾ ਫੇਰ ਰੱਖ ਗਰੀਬੀ ਵੇਸ ਫਿਰ ਸੁਣਿਓ ਬਾਹਰ ਤੋਂ ਵਾੜ ਕਰਨਾ ਇਸ ਕਰਕੇ ਵੀ ਵਾੜ ਸਭ ਸਮਝਦੇ ਆਪਾਂ ਜੀ ਫੈਂਸ ਲਾਉਂਦੇ ਜਿਹਨੂੰ ਇੱਥੇ ਕਹਿੰਦੇ ਬਾਹਰੋਂ ਵਾੜ ਕਰਨਾ ਕੋਈ ਜਾਨਵਰ ਕੋਈ ਬੰਦਾ ਕੋਈ ਪਸ਼ੂ ਮੇਰੇ ਖੇਤ ਨੂੰ ਉਜਾੜ ਜਾਏ ਕਹਿਣ ਲੱਗੇ ਬਾਹਰ ਦੀ ਖੇਤੀ ਕੰਡਿਆਂ ਦੀ ਵਾੜ ਨਾਲ ਬਚਦੀ ਏ ਆ ਕੰਡਿਆਂ ਵਾਲੀਆਂ ਤਾਰਾਂ ਲਾਈਏ ਬਚਦੀ ਏ ਦੀਵਾਰ ਕਰੀ ਬਚਦੀ ਏ ਜਿਹੜੇ ਅੰਦਰ ਨਾਮ ਦੀ ਖੇਤੀ ਏ ਨਾ ਜਿੰਨੀ ਨਿਮਰਤਾ ਦੀ ਵਾੜ ਕਰੇਗਾ ਓਨੀ ਤੇਰੀ ਫਸਲ ਚੰਗੀ ਨਿਕਲੇਗੀ ਰੱਖ ਗਰੀਬੀ ਵੇ ਸਿੱਧੀ ਗੱਲ ਉਦਾਹਰਨ ਉਸਨੇ ਗੱਲ ਕਹੀ ਮੰਨ ਲਓ ਜੇ ਸ਼ਰਾਬ ਪੀਣ ਵਾਲਾ ਮਿਲ ਗਿਆ ਆਖੇ ਮੇਰਾ ਸਮਰੱਥ ਸਤਿਗੁਰੂ ਆਪਣੇ ਵਰਗਾ ਹੁੰਦਾ ਆਪਾਂ ਕਹਿੰਦੇ ਭਾਜੋ ਇਹਦੇ ਕੋਲ ਕਿਉਂ ਖਲੋਤੇ ਹੋ ਦੌੜ ਦੋ ਜ਼ੂਰ ਉਹ ਸ਼ਰਾਬ ਪੀਣ ਵਾਲਾ ਭਰਥਰ ਮਿਲਦਾ ਜੋਗੀ ਹਜ਼ੂਰ ਕਹਿੰਦੇ ਨੇ ਗੱਲ ਸੁਣ ਓਏ ਤੁਸੀਂ ਮੱਟ ਵਿੱਚ ਪਾਣੀ ਪਾ ਕੇ ਗੁੜ ਪਾ ਕੇ ਸੱਕ ਪਾ ਕੇ ਭੱਠੀ ਬਣਾ ਕੇ ਪਾਣੀ ਪਾ ਕੇ ਜਿੰਨਾ ਕੱਢਿਆ ਉਹਨੂੰ ਪਤਾ ਨਾਲੀ ਰਾਹੀਂ ਤੁਸੀਂ ਅਰਕ ਕੱਢਦੇ ਹੋ ਸ਼ਰਾਬ ਦਾ ਉਹਦਾ ਤੱਤ ਕੱਢਦੇ ਹੋ ਆ ਮੈਂ ਤੈਨੂੰ ਦੱਸਾਂ ਇਸ ਸਰੀਰ ਵਿੱਚੋਂ ਅੰਮ੍ਰਿਤ ਕਿਵੇਂ ਪ੍ਰਗਟ ਹੁੰਦਾ ਉਦਾਹਰਨ ਉਹਦੀ ਗੁੜ ਕਰ ਗਿਆਨ ਧਿਆਨ ਕਰ ਧਾਵੈ ਕਰ ਕਰਨੀ ਕਸ ਪਾਈਐ ਭਾਠੀ ਭਵਨ ਪ੍ਰੇਮ ਕਾ ਪੋਚਾ ਇਤ ਰਸ ਅਮਿਓ ਚੁਆਈਏ ਯਾਦ ਰੱਖਿਓ ਉਦਾਹਰਨਾਂ ਸ਼ਰਾਬ ਦੀਆਂ ਨੇ ਉਦਾਹਰਨਾਂ ਕੱਚਾ ਸ਼ਰਾਬ ਤਿਆਰ ਕਰਨ ਦੀਆਂ ਪਕਾਉਣ ਦੀਆਂ ਨੇ ਪਰ ਗੁਰੂ ਸਾਹਿਬ ਨੇ ਕਿਹਾ ਇਹਨੂੰ ਸਮਝ ਹੀ ਇੰਨੀ ਏ ਤੇ ਜੋੜਨਾ ਪਰਮਾਰਥ ਨਾਲ ਹੁਣ ਇਹਦੇ ਕੋਲ ਮੈਂ ਬ੍ਰਹਮ ਦੀ ਵਿਆਖਿਆ ਕਰਾਂਗਾ ਇਹਨੂੰ ਸਮਝ ਨਹੀਂ ਪੈਣੀ ਇਹਨੂੰ ਉਸ ਤਰ੍ਹਾਂ ਸਮਝਾਓ ਜਿਵੇਂ ਸਮਝਦਾ ਪਿਆ ਕਿਉਂਕਿ ਸਮਰੱਥ ਸਤਿਗੁਰੂ ਉਹ ਸੁਗੜ ਵੈਦ ਹੈ ਜਿਹੜਾ ਨਬਜ਼ ਵੇਖ ਕੇ ਬੰਦੇ ਦੀ ਬਿਮਾਰੀ ਕੀ ਉਹ ਦਵਾਈ ਦੇ ਦਿੰਦੇ ਆ ਮੈਂ ਆਪ ਨੂੰ ਫਿਰ ਬੇਨਤੀ ਕਰਨ ਲੱਗਾ ਜਿਹੜਾ ਕਰਮ ਸ਼ਬਦ ਹੈ ਮੈਂ ਉਸ ਵਿਸ਼ੇ ਤੇ ਫਿਰ ਕਹਿਣ ਲੱਗਾ ਪ੍ਰਵਿਰਤੀ ਕਰਮ ਕੱਲ ਮੈਂ ਕਿਹਾ ਸੀ ਸਿੱਖ ਪ੍ਰਵਿਰਤ ਹੈ ਪਰ ਪ੍ਰਵਿਰਤ ਵਿੱਚ ਨਿਰਵਿਰਤ ਹੈ ਇਹ ਗ੍ਰਿਸਤ ਵਿੱਚ ਰਹਿੰਦਾ ਪਰ ਉਦਾਸ ਰਹਿੰਦਾ ਉਦਾਸ ਦਾ ਅਰਥ ਢੈਂਦੀ ਕਲਾ ਨਹੀਂ ਰਹਿੰਦਾ ਗ੍ਰਿਸਤ ਵਿੱਚ ਪਰ ਉਪਰਾਮ ਹੈ ਗੁਰਸਿੱਖ ਜੋਗੀ ਜਾਗਦੇ ਮਾਇਆ ਅੰਦਰ ਕਰਨ ਉਦਾਸੀ ਕਹਿੰਦੇ ਉਹ ਵੀ ਸਿੱਖ ਜਿਹੜਾ ਮਾਇਆ ਵਿੱਚ ਉਦਾਸ ਹੈ ਇੱਥੇ ਥਿਉਰੀ ਇੱਕ ਮੈਂ ਉਦਾਹਰਨ ਦਿੰਦਾ ਹੁਣ ਅਕਸਰ ਭਾਈ ਬੰਨੋ ਜੀ ਉਹਨਾਂ ਨੂੰ ਮਹਾਰਾਜ ਜੀ ਨੂੰ ਗੁਰੂ ਅਰਜਨ ਦੇਵ ਜੀ ਨੂੰ ਕਿਸੇ ਪੁੱਛਿਆ ਸੀ ਜੀ ਕੋਈ ਸਿੱਖ ਐਸਾ ਹੈ ਜਿਹੜਾ ਮਾਇਆ ਵਿੱਚ ਉਦਾਸ ਹੋਵੇ ਤੁਸੀਂ ਕਿਹਾ ਜੀ ਮਾਇਆ ਵਿੱਚ ਉਦਾਸੀਆਂ ਦਾ ਪੰਥ ਚਲਾਇਆ ਹੈ ਤੇ ਮਹਾਰਾਜ ਜੀ ਨੇ ਭਾਈ ਬੰਨੋ ਜੀ ਕੋਲ ਭੇਜ ਦਿੱਤਾ ਮਾਂਗਠ ਅੱਜ ਕੱਲ ਪਾਕਿਸਤਾਨ ਵਿੱਚ ਹੈ ਉਹ ਘਿਓ ਦਾ ਕੰਮ ਕਰ ਰਹੇ ਸਨ ਗੜੀ ਵਾਰੀ ਸਾਖੀ ਸੁਣਾਈ ਹੈ ਉਹ ਇੱਕ ਪਲੀ ਦੀ ਖਾਤਰ ਝਗੜਦੇ ਪਏ ਸਨ ਉਸ ਵਕਤ ਜਿਹੜਾ ਘਿਓ ਮਪਾਈ ਕੀਤੀ ਜਾਂਦੀ ਪਲੀਆਂ ਹੁੰਦੀਆਂ ਸਨ ਤੇਲ ਤੇ ਘਿਓ ਦੀਆਂ ਉਹ ਝਗੜਾ ਕਰ ਰਹੇ ਨੇ ਤੇ ਸਿੱਖ ਕਹਿੰਦਾ ਆ ਮਾਇਆ ਚ ਉਦਾਸ ਹੋਵੇਗਾ ਤਾਂ ਧੇਲਾ ਵੀ ਨਹੀਂ ਛੱਡਦਾ ਪਿਆ ਉਹਨੇ ਜਦੋਂ ਗੱਲ ਗਾਹਕ ਨਾਲ ਮੁਕਾ ਲਈ ਤੇ ਉਹਨੂੰ ਪੁੱਛ ਰਿਹਾ ਜਦੋਂ ਤੁਸੀਂ ਘਿਓ ਲੈਣਾ ਉਹ ਕਹਿੰਦਾ ਮੈਂ ਤਾਂ ਦਰਸ਼ਨ ਕਰਨ ਆਇਆ ਅੰਮ੍ਰਿਤਸਰ ਤੋਂ ਆਇਆ ਸੁਦਾਸਰ ਤੋਂ ਧੰਨ ਗੁਰੂ ਅਰਜਨ ਸਾਹਿਬ ਜੀ ਨੇ ਭੇਜਿਆ ਭਾਈ ਬੰਨੋ ਆਪਣੀ ਗੱਦੀ ਤੋਂ ਉੱਠ ਕੇ ਉਹਨੂੰ ਮੱਥਾ ਚ ਟੇਕਿਆ ਉਸ ਵਕਤ ਸਿੱਖ ਸਿੱਖ ਦੇ ਪੈਰਾਂ ਵਿੱਚ ਮੱਥਾ ਟੇਕਦੇ ਸਨ ਮੈਂ ਉਸ ਵਕਤ ਦੀ ਗੱਲ ਕਰ ਰਿਹਾ ਉਹਦਾ ਤਾਰਨ ਸੀ ਕਿਉਂਕਿ ਉੱਥੇ ਵਰਨ ਵੰਡ ਊਚ ਨੀਚ ਇੰਨੀ ਸੀ ਕਿ ਗੁਣੀ ਬੰਦਾ ਵੀ ਜੇ ਨੀਚ ਜਾਤ ਚ ਪੈਦਾ ਹੁੰਦਾ ਸੀ ਉਹਦੀ ਲੋਕ ਬੇਪਤੀ ਕਰਦੇ ਹੁੰਦੇ ਸੀ ਸਾਡੇ ਸਾਹਮਣੇ ਭਗਤ ਰਵਿਦਾਸ ਸਾਹਿਬ ਭਗਤ ਨਾਮਦੇਵ ਜੀ ਉਹ ਤਾਂ ਪੈਰੀ ਮਾਰ ਭਾਈ ਸਾਹਿਬ ਨੇ ਕਿਹਾ ਰਾਣਾ ਰੰਕ ਬਰਾਬਰੀ ਪੈਰੀ ਪਵਣਾ ਜੱਗ ਵਰਤਾਇਆ ਰਾਣਾ ਰੰਕ ਅਮੀਰ ਤੇ ਗਰੀਬ ਦੀ ਵਿੱਥ ਮਿਟ ਜਾਏ ਤਾਂ ਨਿਮਰਤਾ ਦਿੱਤੀ ਉਹਨੇ ਉੱਠ ਕੇ ਮੱਥਾ ਚ ਟੇਕਿਆ ਤੇ ਕਹਿੰਦਾ ਜੀ ਦੱਸੋ ਚਲੋ ਘਰ ਚਲੀਏ ਕਹਿੰਦੇ ਠੀਕ ਏ ਉਹਦੇ ਮਨ ਚ ਆਇਆ ਵੀ ਇਹ ਬੰਦਾ ਲਾਲਚੀ ਤੇ ਨਹੀਂ ਕਿਤੇ ਇਹ ਬੜਾ ਮਾਇਆ ਚ ਫਸਿਆ ਪਿਆ ਇੱਕ ਪਲੀ ਵੀ ਛੱਡਦਾ ਨਹੀਂ ਢੇਲਾ ਨੀ ਟਕਾ ਨੀ ਛੱਡਦਾ ਕਹਿੰਦਾ ਜੀ ਸੇਵਾ ਕੀ ਕਰੀਓ ਕਹਿੰਦਾ ਥੱਕਿਆ ਆਇਆ ਤੇ ਮੈਂ ਇਸ਼ਨਾਨ ਕਰਨਾ ਭਾਈ ਬੰਨੋ ਜੀ ਕਹਿੰਦੇ ਅਸੀਂ ਪਾਣੀ ਕੋਸਾ ਕਰ ਦਿੰਦੇ ਹਾਂ ਕੋਸਾ ਸਮਝਦੇ ਆਪਾਂ ਥੋੜਾ ਜਿਹਾ ਗਰਮ ਕਰ ਦਿੰਦੇ ਹਾਂ ਉਹ ਕਹਿੰਦਾ ਜੇ ਤੇਰੇ ਘਰ ਵੀ ਆ ਕੇ ਪਾਣੀ ਨਾਲ ਹੀ ਨਹਾਤੇ ਤੇ ਕਹ ਨਹਾਤੇ ਤੇਰੇ ਘਰ ਕੁੱਪੇ ਭਰੇ ਪਏ ਨੇ ਘਿਓ ਦੇ ਮੈਂ ਤਾਂ ਘਿਓ ਨਾਲ ਨਹਾਵਾਂਗਾ ਕਿ ਘਿਓ ਕੋਸਾਂ ਕਰਕੇ ਦੇ। ਭੱਠੀਆਂ ਚੱਲਦੀਆਂ ਪਈਆਂ ਸਨ। ਉਹਨੇ ਕਿਹਾ ਕਿਹੜੀ ਗੱਲ? ਉਹਨੇ ਕੁੱਪੇ ਵਿੱਚ ਉਹਦੇ ਭੱਠੀ ਸੱਟੇ, ਘਿਓ ਨਿੱਘਾ ਜਿਹਾ ਹੋ ਗਿਆ, ਕੋਸਾ ਹੋ ਗਿਆ, ਤੇ ਉਹਨੇ ਆਪ ਫੱਟੀ ਰੱਖੀ ਜਿੱਥੇ ਸਿੱਖ ਨੇ ਨਹਾਉਣਾ ਸੀ। ਕਹਿੰਦੇ ਨੇ ਵੀ ਉਹਨੇ ਪਹਿਲਾਂ ਕੀ ਕੰਮ ਕੀਤਾ, ਇੱਕ ਭਾਂਡਾ ਭਰ ਕੇ ਨਾ ਸਭ ਤੋਂ ਪਹਿਲਾਂ ਉਸ ਫੱਟੀ ਦੇ ਉੱਤੇ ਸੱਟਿਆ। ਭਾਈ ਬੰਨੋ ਨੇ ਵੀ ਚੰਗੀ ਤਰ੍ਹਾਂ ਧੋ ਦਿਆ, ਘਿਓ ਨਾਲ ਧੋ ਦਿੱਤੀ। ਉਹ ਜਿਹਨੇ ਪ੍ਰੀਖਿਆ ਲਈ ਉਹ ਇੱਕੋਦਮ ਕਹਿੰਦਾ ਨਾ ਨਾ ਹੋਰ ਨਾ ਘਿਓ ਰੋੜਿਓ। ਕਹਿੰਦਾ ਜੀ ਕਿਉਂ? ਕਹਿੰਦਾ ਤੁਸੀਂ ਰੋੜ ਦਿੱਤਾ ਫੱਟੀ ਦੇ ਉੱਤੇ। ਭਾਈ ਬੰਨੋ ਕਹਿੰਦਾ ਜੇ ਸਿੱਖ ਨੇ ਇਸ਼ਨਾਨ ਕਰਨਾ ਨਾ ਪਾਣੀ ਨਾਲ ਨਹੀਂ ਕਰਨਾ, ਤੇ ਮੈਂ ਘਿਓ ਨਾਲ ਹੀ ਫੱਟੀ ਧੋਵਾਂਗਾ ਜਿੱਥੇ ਤੂੰ ਇਸ਼ਨਾਨ ਕਰਨਾ ਹੈ। ਇਸ ਫੱਟੀ ਤੇ ਬੈਠ ਕੇ ਤੁਸੀਂ ਇਸ਼ਨਾਨ ਕਰਨਾ। ਜਦੋਂ ਭਰ ਦਿੱਤੇ ਭਾਂਡੇ ਕੋਸੇ ਘਿਓ ਦੇ, ਉਹਦੀਆਂ ਅੱਖਾਂ ਭਾਰੀਆਂ। ਕਹਿੰਦਾ ਮੈਨੂੰ ਇਹ ਗੱਲ ਦੀ ਸਮਝ ਨਹੀਂ ਪਈ, ਉੱਥੇ ਤੁਸੀਂ ਇੱਕ ਟਕੇ ਦੀ ਖਾਤਰ ਬੈਠ ਰਹੇ ਸੀ, ਝਗੜ ਰਹੇ ਸੀ, ਇੱਥੇ ਤੁਸੀਂ ਇੰਨਾ ਘਿਓ ਮਿੱਟੀ ਚ ਜ਼ਮੀਨ ਤੇ ਰੋੜ ਦਿੱਤਾ। ਕਹਿਣ ਲੱਗੇ ਚੇਤੇ ਰੱਖੀ, ਉੱਥੇ ਮੇਰਾ ਧੰਦਾ ਹੈ, ਉੱਥੇ ਮੇਰੀ ਕਿਰਤ ਹੈ, ਇੱਥੇ ਮੇਰਾ ਧਰਮ ਆ ਗਿਆ। ਜਿੱਥੇ ਗੁਰੂ ਤੇ ਧਰਮ ਆ ਜਾਏ ਉੱਥੇ ਸਭ ਕੁਝ ਕੁਰਬਾਨ ਕੀਤਾ ਜਾਂਦਾ ਹੈ। ਯਾਦ ਰੱਖਿਓ ਹੈ ਮਾਇਆ ਚੋ, ਪਰ ਮਾਇਆ ਚ ਉਦਾਸ ਹੈ। ਮੈਂ ਆਪ ਨੂੰ ਫਿਰ ਲਿਫਜ਼ ਉਸੇ ਤੇ ਆਉਣ ਲੱਗਾ, ਪ੍ਰਵਿਰਤੀ ਕਰਮ। ਕਰਮ ਦੇ ਅਰਥ ਆਪਾਂ ਤਿੰਨ ਤਰੀਕੇ ਨਾਲ ਕੀਤੇ, ਇੱਕ ਕਿਰਿਆਮਾਨ ਕਰਮ, ਇੱਕ ਸੰਚਿਤ ਕਰਮ, ਇੱਕ ਪਰਾਲਬਧ ਕਰਮ। ਇਹਨੂੰ ਸੌਖਾ ਜਿਹਾ ਹੋਰ ਸਮਝ ਲਈਏ। ਕਿਰਿਆਮਾਨ ਕਰਮ ਦਾ ਅਰਥ ਜਿਹੜਾ ਆਪਾਂ ਜੋਬ ਕਰਕੇ ਆਏ ਹਾਂ, 8-9 ਘੰਟੇ ਕੰਮ ਕੀਤਾ, ਉਹ ਕਿਰਿਆਮਾਨ ਕਰਮ ਸੀ। ਜਿਹੜੀ 10 ਘੰਟੇ ਆਪਾਂ ਨੌਕਰੀ ਕੀਤੀ, ਜਿਹੜੇ ਪੈਸੇ ਸਾਡੇ ਬੈਂਕ ਅਕਾਊਂਟ ਚਲੇ ਗਏ, ਉਹ ਸੰਚਿਤ ਕਰਮ ਹੋ ਗਿਆ, ਸੌਖਾ ਸਮਝਣ ਲਈ। ਹਾਲਾਂਕਿ ਉਦਾਹਰਨ ਢੁਕਦੀ ਨਹੀਂ, ਕਿਰਿਆਮਾਨ ਕੀਤਾ ਤੇ ਸੰਚਿਤ ਬਣੇ, ਤੇ ਜਿਹੜੇ ਸੰਚਿਤ ਬੈਂਕ ਵਿੱਚ ਪਿਆ ਨਾ, 4 ਦਿਨਾਂ ਨੂੰ ਲੋੜ ਪੈ ਗਈ, ਉਹੀ ਪਰਾਲਬਧ ਬਣ ਕੇ ਕੰਮ ਆਉਣ ਲੱਗ ਪੈਂਦੇ। ਬੰਦਾ ਕਹਿੰਦਾ ਵੀ ਜੇ 4 ਪੈਸੇ ਇਕੱਠੇ ਕੀਤੇ ਨੇ ਤੇ ਕੰਮ ਆਏ ਨਾ। ਇਸੇ ਤਰ੍ਹਾਂ ਗੁਰਮੁਖ ਕਰਮ ਫਿਲਾਸਫੀ ਹੈ। ਜੋ ਕੁਝ ਹੁਣ ਮੈਂ ਕਰ ਰਿਹਾ, ਮੈਂ ਤੇ ਤੁਸੀਂ ਕਿਰਿਆਮਾਨ ਚਾਂ, 1 ਘੰਟੇ ਬਾਅਦ ਇਹ ਸੰਚਿਤ ਬਣ ਜਾਣਗੇ। ਰੱਬ ਮਿਹਰ ਕਰੇ, ਜ਼ਿੰਦਗੀ ਦਾ ਕੋਈ ਪੜਾਅ ਆਵੇ ਜਿੱਥੇ ਦੁੱਖ ਸੁੱਖ ਆਏ, ਕੀਰਤਨ ਕਥਾ ਸੁਣਿਆ ਹੋਇਆ, ਕੀਤੀ ਕੋਈ ਬੰਦਗੀ, ਉਹ ਪਰਾਲਬਧ ਬਣ ਕੇ ਬੰਦੇ ਨੂੰ ਤੱਤੀਆਂ ਹਵਾਵਾਂ ਤੋਂ ਬਚਾ ਦਿੰਦੀ ਹੈ। ਮਰਜ਼ ਕੀਤੀ, ਇੱਕ ਕਰਮ ਇਹ। ਦੂਸਰੀ ਗੱਲ, ਭਾਵਾਂ ਕਿਸੇ ਹਿੰਦੂਇਜ਼ਮ ਅਨੁਸਾਰ ਇਹ ਕਰਮਾਂ ਦੀ ਵਿਆਖਿਆ ਨਹੀਂ ਕਰਦੇ, ਥੋੜਾ ਜਿਹਾ ਹੈ, ਆਪੋ ਆਪਣੇ ਕਰਮ ਨੇ। ਇੱਥੇ ਘਰ ਵਿੱਚ ਸਰੀਰ ਇੱਕ ਹੋ ਸਕਦੇ ਨੇ, ਪਰ ਕਰਮ ਸਾਰਿਆਂ ਦੇ ਵੱਖੋ ਵੱਖਰੇ ਨੇ। ਇੱਥੇ ਪੁੱਤ ਦਾ ਕਰਮ ਵੱਖਰਾ, ਧੀ ਦਾ ਵਰਕ ਹੈ ਵੱਖਰਾ, ਮਾਂ ਦਾ ਵੱਖਰਾ, ਬਾਪ ਦਾ ਵੱਖਰਾ। ਗੁਰੂ ਸਾਹਿਬ ਨੇ ਇਸ ਤੁਕ ਵਿੱਚ ਗੱਲ ਹੀ ਮੁਕਾ ਦਿੱਤੀ, ਸੰਯੁਕਤ ਕਰਮ ਦਾ ਜ਼ਿਕਰ ਨਹੀਂ ਕੀਤਾ। ਕਹਿਣ ਲੱਗੇ ਕਰਮੀ ਆਪੋ ਆਪਣੀ ਹੈ, ਆਪੋ ਆਪਣੇ ਕਰਮ ਨੇ। ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ, ਆਪੋ ਆਪਣੇ ਕਰਮ ਨੇ। ਮੈਂ ਅਰਜ਼ ਕਰਾਂਗਾ, ਪਰ ਗੁਰਮਤ ਵਿੱਚ ਕਰਮ ਤੋਂ ਅੱਗੇ ਇੱਕ ਬੜੀ ਵੱਡੀ ਕਿਰਪਾ ਹੈ, ਇਸ ਨੂੰ ਸੁਣਿਓ, ਫਿਰ ਮੈਂ ਉਸੇ ਤੇ ਆਉਣਾ। ਪ੍ਰਵਿਰਤੀ ਕਰਮ ਕੀ ਹੈ? ਲਾਮ, ਪਹਿਲੀ ਲਾਮ ਪ੍ਰਵਿਰਤੀ ਕਰਮ ਹੈ। ਹਾਲਾਂ ਅਸੀਂ ਕਥਾ ਕਰਦੇ ਹਾਂ, ਕਹਿੰਦੇ ਹਾਂ ਵੀ ਪ੍ਰਵਿਰਤੀ ਕਰਮ, ਤੁਸੀਂ ਅੱਜ ਗ੍ਰਿਸਤ ਚ ਪ੍ਰਵੇਸ਼ ਕਰਨਾ, ਉਹ ਨਿਆਣੇ ਵੀ ਸਮਝਦੇ ਨੇ ਵੀ ਅੱਜ ਗ੍ਰਿਸਤ ਚ ਪ੍ਰਵੇਸ਼ ਕਰਨਾ, ਪਰ ਜਿਹੜੀ ਆਤਮਾ ਨੇ ਪਰਮਾਤਮਾ ਨੇ ਵਿਆਹ ਕੇ ਲਿਜਾਣੀ, ਉਹਨੇ ਪ੍ਰਵਿਰਤੀ ਕਰਮ ਕੀ ਕਰਨਾ, ਉਹਦੀ ਸ਼ੁਰੂਆਤ ਕੀ ਹੈ? ਉੱਥੇ ਦੇਖੋ ਕਰਮ, ਉਹਦਾ ਰਿਜ਼ਲਟ ਨਿਕਲੇਗਾ। ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ਼ ਨਾ ਦੀਜੈ ਅਵਰ ਜਾਣਾ। ਹਾਂਜੀ, ਜੇ ਹਾਂ ਬੀਜਾ ਸੋ ਲੂਣਾ, ਜੋ ਬੀਜਿਆ ਉਹ ਵੱਢਣਾ ਪੈਣਾ। ਕਰਮਾਂ ਸੰਦਦਾ ਖੇਤ, ਉਹ ਗੁਰਮੁਖੋ ਕਰੋੜਾਂ ਜਨਮਾਂ ਦੇ ਕਰਮ ਹੋਣ ਤੇ ਭਾਰ ਜਿੱਡੇ ਪਾਪ ਕਰਮ ਹੋਣ, ਜਦੋਂ ਗੁਰੂ ਸ਼ਬਦ ਦੀ ਕਿਰਪਾ ਵਰਦੀ, ਉਦੋਂ ਕਰੋੜਾਂ ਜਨਮਾਂ ਦੇ ਕਰਮ ਵੀ ਨਾਸ ਹੋ ਜਾਂਦੇ। ਫਿਰ ਬੇਨਤੀ, ਗੁਰੂ ਘਰ ਚ ਕਰਮ ਤੋਂ ਵੱਡੀ ਕਿਰਪਾ ਹੈ, ਬਖਸ਼ਿਸ਼ ਹੈ। ਇਸੇ ਕਰਕੇ ਜੇ ਆਪਾਂ ਕਹੀ ਜੀ ਕਰਮ ਕੋਈ ਜਾਂਦਾ ਨੀ, ਜਿਹੜਾ ਆਪਾਂ ਕਹਿੰਦੇ ਹਾਂ ਵੀ ਇਹ ਐਵੇਂ ਡਰਾਵੇ ਨੇ, ਉਹ ਨਹੀਂ ਪਿਆਰਿਓ, ਮੇਰੀ ਖੱਤ ਜੋੜ ਕੇ ਬੇਨਤੀ ਹੈ। ਮੈਂ ਅਕਸਰ ਹਰ ਸਾਲ ਕਹਿੰਦਾ, ਅੱਜ ਤੱਕ ਇਸ ਦੁਨੀਆਂ ਚ ਨਾ ਕੋਈ ਖਾਲੀ ਖੱਤ ਗਿਆ ਹੈ ਤੇ ਨਾ ਕਿਸੇ ਜਾਣਾ ਹੈ। ਆਹ ਹੱਥ ਤਾਂ ਸੜ ਜਾਣੇ ਨੇ ਅੱਗ ਚ, ਪਰ ਇਹਨਾਂ ਹੱਥਾਂ ਨਾਲ ਜਿਹੜੇ ਕਰਮ ਕਰਕੇ ਸੰਸਕਾਰ ਨੂੰ ਗੁਣਾ ਗਵਾਈ ਗੰਠੜੀ ਅਵਗਣ ਚੱਲੀ ਬਨ। ਇੱਥੇ ਪ੍ਰਵਿਰਤੀ ਕਰਮ ਦਾ ਅਰਥ, ਹਾਲਾਂਕਿ ਗੁਰਬਾਣੀ ਵਿੱਚ ਇੱਕ ਕਰਮ ਲਫ਼ਜ਼ ਜਿਹੜਾ ਉਹ ਪਰਸ਼ੀਅਨ ਦਾ ਵੀ ਹੁੰਦਾ, ਜਿਨ ਕੋ ਨਦਰ ਕਰਮ ਤਿਨਕਾਰ, ਇਹ ਅਸੀਂ ਇਹ ਵੀ ਪੜ੍ਹਨੇ। ਇੱਥੇ ਸਤਿਗੁਰੂ ਜੀ ਦੇ ਇਉਂ ਅਰਥ ਕਰੀਏ ਵੀ ਗ੍ਰਿਸਤ ਵਿੱਚ ਪ੍ਰਵਿਰਤੀ ਕਰਮ ਦਾ ਅਰਥ ਵਾਸ਼ਨਾ ਵਿੱਚ ਲੰਪਟ ਹੋਣਾ ਨਹੀਂ। ਭਾਈ ਵੀਰ ਸਿੰਘ ਕਹਿੰਦੇ ਨੇ ਵਾਸ਼ਨਾ ਦੀ ਛੂਟ ਸਰਟੀਫਿਕੇਟ ਨਹੀਂ ਮਿਲ ਗਿਆ, कि आज तू गृहस्थी हो गया, जो मर्जी भोग भोग जो मर्जी कर। इत्थे प्रवृत्ति कर्म का अर्थ करांगे शुभ कर्म, चंगे कर्म, जिन्हां कर्मां ने तेरे भरा बनना है, जिन्हां कर्मां ने तेरे साथी बनना है, जिन्हां कर्मां ने इस देह दे चोले नूं छड्डन तों बाद अगे तुरना। महाराज कहिंदे पहली लाम एवे खर पहलड़ी लाम प्रवृत्ति कर्म दृढ़ाया बलराम जीओ। पहला प्रवृत्त हुण अगे कल मैं एक बेनती कीती सी बड़ी काली च अर्थ करके गया सां। महाराज जी ने अगला बचन कहा बाणी ब्रह्मा वेद धर्म दृढ़ हो पाप तजाया बलराम जीओ। मैं कल आप नूं अर्ज कीती सी कि अर्थ अनेकां तरीके नाल कीते गए। मैं ये भी बेनती करा कि गुरु ग्रंथ साहिब दी बाणी जे अखरी अर्थ आपां इको जिहा कर लांगे भाव अर्थ फिर भी वखरे वखरे हो जांदे। बड़े शब्द ऐसे हुण पिछले दिन एक अर्थ आया शायद दो वरी दे मैं कथा कर चुका सिंह बिलाई होए गयो त्रिण मेर दखीता। अखरी अर्थ सब दे इको ने कि सिंह शेर जेड़ा है वो बिल्ली बन गया, हां जी तिनका जेड़ा है वो पहाड़ बन गया। पर इत्थे कहिंदी कला जी आउंदी पई है असी बिरती अर्थ किते जांदे आ बिल्ली निम्रता वर्गी हो गया शेर नहीं। गुरमुखो त्रिण मेर दखीता जेड़ा है वो असल च सूक्ष्म तो अस्थूल होया, तिनका जिहड़ा सी उह पहाड़ बन गया। ते इहदे अर्थ इउं क्यों ना करिए सिंह बिलाई होए गयो, जिहड़ा बिल्ली बिरती सी कमजोर बिरती सी ढेंदी कला सी संगत ने इन्नी कृपा कीती उहनूं शेर बिरती बना के रख दिता। फिर अर्ज सुनियो क्योंकि निम्रता दा पहला शब्द है ते की ऐसी भगत गोविंद की कीट हस्ती जीता, उत्थे कीड़ी ने हाथी नूं जित लिया। इत्थे मैं बेनती करांगा सिंह बिलाई होए गयो, इहदे अर्थ यूं करिए बिलाई होए गयो सिंह, जेड़ी बिल्ली सी ना सच्ची मुची शेर दा रूप धारण कर गई ते खंसियारी बिरती ने वर्तनी। इत्थे निडरता दी स्वतंत्रता दी बिरती, जेड़ी बिरती कमजोर सी बिल्ली दी तरह सहमी रहिंदी सी इन्नी कृपा कीती ओ वकारां दा मुकाबला कर ली शेर वर्गी बलवान बन गई। क्योंकि अगे त्रिण मेर दखीता है तिनका अडोल पहाड़ बन गया। मैं फिर इत्थे बेनती करांगा बाणी ब्रह्मा वेद, कल भी अर्ज कीते सन ब्रह्मा दा वेद, वेद जेड़े ने हालांकि अज तां सिद्ध हो चुका है पछम दे विद्वानां भी सिद्ध कर दिता भी वेद तां वख वख दिशियां दी रचना है ते सदियां तक चलदी आई है इस श्रुति रूप दे अंदर। पर कहा जांदा है ब्रह्मा जी ने वेद उचारण कीते। पर इत्थे क्या मैं अर्ज करांगा कि जिवें लोग वेद बाणी राही धर्म दृढ़ करदे आ, भाई गुरसिखो तुसी गृहस्थी बन लगे हो खब्बे सज्जे ना जायो, तुहाडे लई कोई पुस्तक कोई ग्रंथ कोई ज्ञान बाणी तो उच्चा नहीं। पहला प्रवृत्ति कर्म एवे जे गृहस्थ नूं सच्ची मुची धर्मशाला बनाने ते गुरु की बाणी ही तुहाडे वास्ते ब्रह्म दा वेद है। फिर मैं इहदे ब्रह्मा दा अर्थ केवल देवता नहीं कर रहा, ब्रह्म परमात्मा, वेद अर्थ ज्ञान। तुहाडे लई उंज वेद दा लफ्ज़ी अर्थ है ज्ञान ही, विद्वत तातू तो बने। बाणी ब्रह्मा वेद तुहाडे वास्ते बाणी ही ब्रह्मा का वेद है, ब्रह्म दा ज्ञान बाणी है। सब तो पहला प्रवृत्ति कर्म ए होवेगा कि तुसी बाकी गल्लां छड्ड के गृहस्थी वीरो धीए भैणे पति पत्नी तुसी जिंदगी सौखी करनी है ते पहला काम ए कि बाणी पढ़नी शुरू करो। फिर बेनती है प्रवृत्ति कर्म पहला कर्म, थोड़ा जा एदे बारे होर बेनती कर दें। गुरमुखो जेड़ी सतगुरां दी बाणी है हर बंदे दी आपो अपनी सोच है जी, ते ए भी सच है जिहो जी बिरती बंदा ओहो जिहां तुकां गुरबाणी चो कढ़दे अपने आप दी ढाल बना लैंदा जी हर बंदा, मैं भी ओहदे विच शामिल। हुण मैं पिछले बार आप जी नूं कहा सी कि जेड़ी साडी अरदास है ना इत आपां इत्थे कथा कीती इत्थे भी ते स्प्री माउंट भी, याद रखियो अरदास विच सब तो पहला जिहड़ा कमान दा जिक्र कीता ओह बाणी दा कीता है। दसां पातशाहां दी जोत श्री गुरु ग्रंथ साहिब जी दे पाठ दी दार दा, गुरमुखो पाठ बेस है सिखी दा। मैं कल भी जोर दिता पाठ ते, इह भी मैनूं पता है कि बाणी विच पाठ दे विरोध विच भी लिखिया जिहड़े पठंग पखंड करदे आ क्या पढ़िया क्या गुनिया क्या वेद पुराना सुनिया, पाठ पढ़ो और वेद विचारियो, पर दूजे पासे कह आयो सुनन पढ़न को बाणी, आवो सिख सतगुरु के प्यारो गावो सच्ची बाणी। महाराज ने शब्द वरते, सब तो पहला पाठ दीदार। मान लो किसे बंदे ने जे कहना जी मैं कीर्तन सीखना, ते चंगे बंदे कहणगे कीर्तन दियां सुरां दे नाल नाल पहला पाठ दी संथ्या लै, जे पाठ दे दीदार करेगा ते तां उच्चारण करना होना कीर्तन च। जे कोई कहे जी मैं लैक्चरार बनना, व्याख्याकार बनना, मतलब ओनू भी कहणगे जे कथाकार बनना पहला बाणी पढ़। जे तू मान लै स्टेज ते ही बोलना गुरमत बारे, ते बाकी किताबां तो पहला बाणी पढ़, क्योंकि पाठ ही साडा बेस है। पाठ है ते कीर्तन आएगा, पाठ है ते कथा करांगे, पाठ है ते व्याख्या करांगे। मेरी सिर्फ एक बेनती है, सब तो पहला सिख दी जिंदगी दा आधार ग्रिस्त विच बाणी होवे, वो बाणी शुरू करे। गुरु नानक साहब आप करतारपुर बाणी पढ़ते हैं जी। भाई गुरदास साहब ने उदाहरण दिती कि फिर बाबा आया करतारपुर, भेक उदासी सकल उतारा, पैर संसारी कपड़े, मंजी बैठ किया अवतारा, बाणी मुखो उचारिये होए रुशनाई मिटे अंधियारा, ज्ञान गोष्ठ चर्चा सदा, अनद शब्द उठे तुनकारा। उथे नेम सी सो दर आरती गाविये अमृत वेले जाप उचारा। मैं फिर बेनती करांगा थोड़ा जा कि जेडी गुरबाणी है पढ़नी शुरू करिए, अपन अभ्यास शुरू करिए, क्योंकि साडा तरीका हो रहे पढ़न दा। तुम सच्ची दसीए असी जदों बाणी पढ़ने साडी बिरती च ए फुरने उठदे आ तुक पढ़ांगे ते संगचे दी व्याख्या करांगे। हालांकि है सेवा वाला पक्ष, पर खंडा बना जांदा है, रस विच थोड़ा जा फर्क पांदा, उहदे विचों भी निक्की जी खौं निकलदी है। मैं ये गल कह नहीं सी चाहुंदा स्टेज ते, पर मनना मैं उहदे विचों निक्की जी खौं निकलदी है, भी सुनावांगे ना संगत कहेगी वाह वाह है, पर वो रस फिका कर जांदी। जदों आपां बाणी पढ़नी है कोई कामना सामने नहीं। महाराज कहिंदे ने ए बाणी ए शब्द तेनू उथों उथे लै जाएगा जिथों शब्द आया है। साडे इतिहास भी घटना है गुरु गोबिंद सिंह जी दे वेले दी, हुमा पंछी दे खंभ दिते ते उहना महाराज जी ने पुछया हुमा पंछी बारे। उस सिखा ने पुछया मारे खंभां दी महानता, हजूर ने क्या क्या जांदा है। याद रखो ये अरब दे लोक हुमा दी उदाहरण दिंदे ने, कहिंदे जे हुमा पंछी दा पंख मिल जाए खंभ मिल जाए उस नाल तीर बन के कमान विचो छड़ो ते उस तीर नू पंख उथे लै जांदा है जिथे हुमा पंछी बैठा है, जिहड़ा खंभ है ना उहदे कोल लै जांदा है। महाराज हस के कहिंदे आ गुरसिखो ये तो मनौत है ना कि खंभ तीर नू उथे लै जांदा है जिथे हुमा पंछी दा वजूद है। कहन लग्या गुरु ग्रंथ साहिब दा शब्द रब दे घर दे खंभ है, जिदी सुरत नाल बाणी जुड़गी बाणी उथो लै जाएगी जिथो बाणी आई है। इसे नू गुरु जी ने कहा सब तो पहला प्रवृत्ति कर्म ग्रिस्तिया, तेरे घर च बाणी दा प्रवाह होवे, तेरे घर च मड़िया ना होन, तेरे घर च तवीर धागे ना होन, तेरे घर च किसी देवी देवते दा मंत्र ना होवे। सब तो पहला ग्रिस्ती दा प्रवृत्ति कर्म बाणी ब्रह्मा भेद तेरे वास्ते बाणी। इसे करके गुरु जी दे शब्द असीं पढ़ने हां। महाराज पढ़िए किवें बाणी, एक तां उचारण है, चलो आप जी दे वी इस स्थान ते मेरा ख्याल संथ्या हुंदी है ना जी, संथ्या बहुत जरूरी है जी। गुरमुखो मेरी हाथ जोड़ के बेनती है, संथ्या तो बिना शुद्ध पाठ नहीं हो सकता, पर चलना चाहिदा सानू इस पासे। महाराज जी ने एक प्रमाण दिता, गुरु अमरदास साहब बाणी पढ़ते सन जी, अंतले समय तक हजूर पोथी तो बाणी पढ़ते रहे जी, ते कहिंदे हुंदे सन जे दरवेश ने पुछया सी गुरु बन के बाणी क्यों, कहन लगे जे एक पहाड़ी दा थोड़ा जा हिस्सा पट्टिया सोना मिल जाए ते सारी पहाड़ी पट्टन च की हर जे पता नहीं किन्या को कीमती खजाना मिलेगा। उन्होंने एक शब्द नहीं चेंज किया ना। महाराज जी बाणी किवें पढ़िए, उदाहरण फिर गृहस्थी दिती, कहन लगे सुन भैणे जिवें एक आग्ञाकार पत्नी पति प्रदेश गया, यह बाणी चो मैं बेनती कर लगा, उन्हें कई महीनों बाद वापिस आना है। पहली गल तो उन्हें चाह च थकावट भुल जाती है, सिर्फ इको चाह कि साईं घर आ रहा है। फिर मन च हुंदा है जिदन आउणगे उन्हां दी बस्तर उन्हां दी सेज। अगली गल वो जेड़ा भोजन खाना पसंद करते हैं ना ਕਹਿੰਦੀ ਅੱਜ ਉਹੀ ਭੋਜਨ ਬਣਾਗੀ। ਮਹਾਰਾਜ ਕਹਿੰਦੇ ਸਿੱਖਾ ਜਿਵੇਂ ਪਤੀ ਪ੍ਰਦੇਸ਼ ਵਿੱਚੋਂ ਆਏ, ਪਤਨੀ ਉਹਦੇ ਲਈ ਚਾਹ ਵਿੱਚ ਕਈ ਤਰ੍ਹਾਂ ਦੇ ਭੋਜਨ ਪਕਵਾਨ ਸਵਖਤੇ ਬਣਾਉਂਦੀ ਏ, ਬਸ ਉਸੇ ਚਾਹ ਨੂੰ ਰੱਖ ਕੇ ਗ੍ਰਿਸ਼ਤੀਆ ਅੰਮ੍ਰਿਤ ਵੇਲੇ ਗੁਰੂ ਕੀ ਬਾਣੀ ਪੜਿਆ ਕਰੀ, ਕਿਉਂਕਿ ਪਹਿਲਾ ਪ੍ਰਵਿਰਤੀ ਕਰਮ ਬਾਣੀ ਬ੍ਰਹਮਾ ਵੇਦ। ਮੈਂ ਫਿਰ ਬੇਨਤੀ ਕਰਾਂ, ਉਹ ਸ਼ਬਦ ਹੈ ਜਿਉਂ ਪੁਰਖ ਹੈ ਕਰ ਭਗਤੀ ਨਾਰ ਹੈ। ਇੱਥੇ ਪੁਰਖ ਹੈ ਦਾ ਅਰਥ ਹੈ ਪੁਰਸ਼, ਕਰਤਾ ਪੁਰਖ ਨਹੀਂ। ਭਗਤੀ ਨਾਰ ਦਾ ਅਰਥ ਸਿਮਰਨ, ਇਹਦਾ ਅਰਥ ਹੈ ਆਗਿਆਕਾਰ ਪਤਨੀ। ਜਿਉਂ ਪੁਰਖ ਹੈ ਕਰ ਭਗਤੀ ਨਾਰ ਹੈ, ਅਤ ਲੋਚੈ ਭਗਤੀ ਪਾਏ, ਬਹੁ ਰਸ ਸਾਲ ਨੇ ਸਵਾਰ ਦੀ ਖੱਟ ਰਸ ਮਿੱਠੇ ਪਾਏ, ਤਿਉਂ ਬਾਣੀ ਭਗਤ ਸਲਾਹੇ ਦੇ ਹਰ ਨਾਮਾ ਚਿਤ ਲਾਏ ਗੁਰਮੁਖੋ। ਇਸੇ ਤਰ੍ਹਾਂ ਬਾਣੀ ਨੂੰ ਮੈਂ ਫਿਰ ਬੇਨਤੀ ਕਰਾਂਗਾ, ਭਗਤ ਭੰਡਾਰ ਗੁਰਬਾਣੀ ਲਾਲ ਗਾਵਤ ਸੁਨਤ ਕਮਾਵਤ ਨਿਖਾਲ। ਮਹਾਰਾਜ ਜੀ ਨੇ ਕਿਹਾ ਭਾਈ ਸਭ ਤੋਂ ਪਹਿਲਾਂ ਕਰਮ ਬਾਣੀ, ਇੱਕ ਹੋਰ ਇਹ ਸੰਤ ਨਿਹਾਲ ਸਿੰਘ ਉਹਨਾਂ ਦੇ ਇੱਕ ਕਵਿਤ ਤਕਰੀਬਨ ਸਾਰੀ ਕਥਾ ਵਾਚ ਕੋਟ ਕਰਦੇ ਆ ਜੀ। ਗੁਰੂ ਗ੍ਰੰਥ ਸਾਹਿਬ ਤੋਂ ਉੱਪਰ ਕਿਹੜਾ ਵੇਦ ਹੈ ਜੀ, ਉਹਨਾਂ ਦਾ ਇਹ ਇੱਕ ਕਵਿਤ ਹੈ ਪੰਜਾਬੀ ਚ, ਬ੍ਰਿਜ ਭਾਸ਼ਾ ਦੇ ਕੋਈ ਸ਼ਬਦ ਨੇ। ਕਾਹੂ ਕੋ ਭਰੋਸੋ ਹੈ ਜ਼ਮੀਨ ਕੋ ਜ਼ਮਾਨੇ ਵਿਚ, ਕਾਹੂ ਕੋ ਭਰੋਸੋ ਜ਼ੋਰ ਚਾਕਰੀ ਜਹਾਜ਼ ਪੈ, ਕਾਹੂ ਕੋ ਭਰੋਸੋ ਭਾਰੀ ਸ਼ਾਹ ਪਾਤਸ਼ਾਹ ਮੀਤ, ਕਾਹੂ ਕੋ ਭਰੋਸੋ ਹੈ ਕੁਟੰਬੀ ਕਰਾਂ ਕਾਜ ਪੈ, ਕਾਹੂ ਕੋ ਭਰੋਸੋ ਦੇਵ ਬਾਣੀ ਅਰ ਪਾਰਸੀ ਪੈ, ਕਾਹੂ ਕੋ ਭਰੋਸੋ ਸੰਤ ਗਿਰੀ ਕੀ ਮਜਾਜ ਪੈ, ਕਾਹੂ ਕੋ ਭਰੋਸੋ ਚਾਰ ਚਾਤਰੀ ਚਲਾਕੀ ਚੋਕ, ਮੋਕੋ ਤੋਂ ਭਰੋਸੋ ਏਕ ਗੁਰੂ ਗ੍ਰੰਥ ਮਹਾਰਾਜ ਪੈ। ਉਹਨਾਂ ਨੇ ਭਾਵੇਂ ਏਕ ਗ੍ਰੰਥ ਲਿਖਿਆ ਪਰ ਗੁਰੂ ਸ਼ਬਦ ਮੈਂ ਖਿਮਾ ਕਰਿਓ ਉਹਨਾਂ ਦੀ ਪੋਇਟਰੀ ਨੂੰ ਭੰਗ ਕਰਦੇ ਆ, ਕਿਉਂਕਿ ਗ੍ਰੰਥਾਂ ਬਹੁਤ ਨੇ। ਅਰਥ ਸਮਝ ਗਿਆ ਆਪ ਜੀ, ਕਹਿੰਦੇ ਨੇ ਕਾਹੂ ਕੋ ਭਰੋਸੋ ਹੈ ਜ਼ਮੀਨ ਕੋ ਜ਼ਮਾਨੇ ਵਿਚ, ਕਿਸੇ ਨੂੰ ਆਪਣੇ ਵਕਤ ਵਿਚ ਹੀ ਬੜਾ ਹੰਕਾਰ ਹੈ, ਜਿੰਨੀ ਪੈਰੀ ਜਿੰਨੀ ਜ਼ਮੀਨ ਮੇਰੇ ਕੋਲ ਇੰਨੀ ਕਿਸੇ ਕੋਲ ਹੈ, ਕਿਸੇ ਨੂੰ ਉਹ ਮਾਣ ਹੈ ਮੇਰੇ ਜਹਾਜ਼ ਚੱਲਦੇ ਨੇ ਬਿਜ਼ਨਸ ਬੜਾ, ਕਿਸੇ ਨੂੰ ਇਹ ਮਾਣ ਹੈ ਵੀ ਮੇਰਾ ਤਾਂ ਬਾਦਸ਼ਾਹ ਨਾਲ ਸਿੱਧੀ ਗੱਲ ਹੈ, ਕਿਸੇ ਨੂੰ ਇਹ ਮਾਣ ਹੈ ਮੇਰੇ ਤੋਂ ਵੱਧ ਪਰਸ਼ੀਅਨ, ਮੇਰੇ ਤੋਂ ਵੱਧ ਅਰਬੀ, ਮੇਰੇ ਤੋਂ ਵੱਡਾ ਵਿਦਵਾਨ ਕੋਈ ਨਹੀਂ। ਗੁਰਮੁਖੋ ਕਿਸੇ ਨੂੰ ਇਹ ਬੜਾ ਮਾਣ ਹੈ ਜਿੱਡਾ ਵੱਡਾ ਮੇਰਾ ਕੋੜਵਾ ਪਰਿਵਾਰ ਹੈ, ਇੰਨਾ ਵੱਡਾ ਕਿਸੇ ਦਾ ਪਰਿਵਾਰ ਨਹੀਂ, ਕਿਸੇ ਨੂੰ ਆਪਣੀ ਸਿਆਣਪ ਤੇ ਮਾਣ ਹੈ। ਕਹਿਣ ਲੱਗੇ ਮੈਨੂੰ ਨਿਹਾਲ ਸਿੰਘ ਨੂੰ ਨਾ ਸਿਰਫ ਇੱਕੋ ਮਾਣ ਹੈ ਕਿ ਗੁਰੂ ਗ੍ਰੰਥ ਸਾਹਿਬ ਮੇਰਾ ਗੁਰੂ ਹੈ। ਮਹਾਰਾਜ ਕਹਿੰਦੇ ਪਹਿਲਾ ਪ੍ਰਵਿਰਤੀ ਕਰਮ ਹੈ, ਮੈਂ ਫਿਰ ਬੇਨਤੀ ਕਰਾਂਗਾ, ਕਾਹੂ ਕੋ ਭਰੋਸੋ ਹੈ ਜ਼ਮੀਨ ਕੋ ਜ਼ਮਾਨੇ ਵਿਚ, ਕਾਹੂ ਕੋ ਭਰੋਸੋ ਜ਼ੋਰ ਚਾਕਰੀ ਜਹਾਜ਼ ਪੈ, ਕਾਹੂ ਕੋ ਭਰੋਸੋ ਭਾਰੀ ਸ਼ਾਹ ਪਾਤਸ਼ਾਹ ਮੀਤ, ਕਾਹੂ ਕੋ ਭਰੋਸੋ ਹੈ ਕੁਟੰਬੀ ਕਰੈ ਕਾਜ ਪੈ, ਕਾਹੂ ਕੋ ਭਰੋਸੋ ਦੇਵ ਬਾਣੀ ਅਰ ਪਾਰਸੀ ਪੈ, ਕਾਹੂ ਕੋ ਭਰੋਸੋ ਸੰਤ ਗਿਰੀ ਕੀ ਮਜਾਜ ਪੈ, ਕਾਹੂ ਕੋ ਭਰੋਸੋ ਚਾਰ ਚਾਤਰੀ ਚਲਾਕੀ ਚੋਖ, ਮੋਕੋ ਤੋਂ ਭਰੋਸੋ ਏਕ ਗੁਰੂ ਗ੍ਰੰਥ ਮਹਾਰਾਜ ਪੈ। ਸਭ ਤੋਂ ਪਹਿਲੀ ਮੇਰੀ ਬੇਨਤੀ ਹੈ ਜੀ ਬਾਣੀ, ਇਹ ਵੇਦ ਗਿਆਨ। ਅੱਗੇ ਕਹਿੰਦੇ ਧਰਮ ਦ੍ਰਿੜ ਹੋ, ਧਰਮ ਨੂੰ ਦ੍ਰਿੜ ਕਰੋ। ਮਰਜ ਕਰਾਂਗਾ ਧਰਮ ਬਹੁ ਅਰਥ ਰੱਖਦਾ ਜੀ, ਧਰਮ ਦਾ ਅਰਥ ਮਜ਼ਬ ਵੀ ਹੈ, ਧਰਮ ਦਾ ਅਰਥ ਫਰਜ਼ ਵੀ ਹੈ, ਧਰਮ ਦਾ ਅਰਥ ਇਨਸਾਫ ਵੀ ਹੈ, ਧਰਮ ਦਾ ਅਰਥ ਸੰਸਾਰ ਦੇ ਕੰਮ ਚਲਾਉਣਾ ਵੀ ਹੈ, ਤੇ ਧਰਮ ਦਾ ਅਰਥ ਇੱਕ ਉਹ ਦੈਵੀ ਸ਼ਕਤੀ ਹੈ ਜਿਹੜੀ ਸਾਰਿਆਂ ਨੂੰ ਆਪਣੇ ਕੰਟਰੋਲ ਵਿੱਚ ਰੱਖਦੀ, ਜਿਹਨੂੰ ਆਪ ਬਾਣੀ ਚ ਪੜ੍ਹਦੇ ਹੋ ਰਾਤੀ ਰੁੱਤੀ ਥਿੱਤੀ ਵਾਰ, ਪਵਨ ਪਾਣੀ ਅਗਨੀ ਪਾਤਾਲ ਤਿਸ ਵਿੱਚ ਧਰਤੀ ਥਾਪ ਰੱਖੀ, ਧਰਮਸਾਲ ਧਰਮ ਖਾਂਡੇ ਨਾ। ਇੱਥੇ ਧਰਮ ਦ੍ਰਿੜੋ, ਧਰਮ ਨੂੰ ਦ੍ਰਿੜ ਕਰੋ, ਤੇ ਮੇਰਾ ਖਿਆਲ ਇਸ ਵਿੱਚ ਜਿਹੜਾ ਧਰਮ ਸਾਨੂੰ ਦੱਸਦਾ ਆਹ ਕਰਮ ਕਰਨੇ ਨੇ ਆਹ ਨਹੀਂ ਕਰਨੇ, ਇਹਨਾਂ ਕਰਮਾਂ ਨੂੰ ਆਪਣੀ ਜ਼ਿੰਦਗੀ ਚ ਦ੍ਰਿੜ ਕਰ ਲੈ। ਇਉਂ ਸਮਝੋ ਇੱਕ ਬਚਨ ਹੈ, ਨੈ ਬਿਲੰਬ ਧਰਮੰਗ ਬਿਲੰਬ ਪਾਪੰਗ ਦ੍ਰਣੰਤ ਨਾਮੰਗ ਤਜੰਤ ਲੋਭੰਗ ਸ਼ਰਨ ਸੰਤੰਗ ਕਿਲਵਿਖ ਨਾਸੰਗ ਪਾਰਾਪਤੰਗ ਧਰਮ ਲੱਖਿਆਣ ਨਾਨਕ ਜੇ ਸੋ ਪ੍ਰਸੰਨ ਮਾਧਵ। ਫਿਰ ਅਰਜ ਹੈ ਨਹਿ ਬਿਲੰਬ ਧਰਮੰਗ, ਧਰਮ ਨੂੰ ਕਮਾਉਂਦਿਆਂ ਦੇਰੀ ਨਾ ਕਰ, ਪਾਪ ਨੂੰ ਕਮਾਉਂਦਿਆਂ ਦੇਰੀ ਕਰ। ਧਰਮ ਕੀ ਹੈ ਜੀ? ਕਹਿਣ ਲੱਗੇ ਦ੍ਰਿੜੰਤ ਨਾਮੰ, ਨਾਮ ਨੂੰ ਦ੍ਰਿੜ ਕਰ, ਲਾਲਚ ਦੀ ਬਿਰਤੀ ਨੂੰ ਤਿਆਗ ਦੇ, ਬੰਦਗੀ ਕਰਨ ਵਾਲਿਆਂ ਦੀ ਸ਼ਰਨ ਸਤ ਸੰਗਤ ਵਿਚ ਰਹੋ, ਸੰਤ ਸੰਗਤ ਵਿਚ ਰਹੋ। ਇਹ ਧਰਮ ਉਹਨਾਂ ਲੋਕਾਂ ਨੂੰ ਪ੍ਰਾਪਤ ਹੁੰਦਾ ਜਿਨ੍ਹਾਂ ਤੇ ਰੱਬ ਦੀ ਮਿਹਰ ਹੁੰਦੀ ਹੈ। ਸਤਿਗੁਰੂ ਇੱਥੇ ਕਹਿ ਰਹੇ ਨੇ ਹਰ ਪਹਿਲੀ ਲਾਮ ਪ੍ਰਵਿਰਤੀ ਕਰਮ ਦ੍ਰਿੜਾਇਆ ਬਲਰਾਮ ਜੀਓ, ਬਾਣੀ ਬ੍ਰਹਮਾ ਵੇਦ। ਫਿਰ ਭੁੱਲੀਏ ਨਾ ਆਪਾਂ, ਮੈਂ ਵਾਰ ਵਾਰ ਰਿਪੀਟ ਕਰ ਰਿਹਾ, ਸਾਡੇ ਲਈ ਬਾਣੀ ਹੀ ਬ੍ਰਹਮਾ ਕਾ ਵੇਦ ਹੈ। ਮਹਾਰਾਜ ਕਹਿੰਦੇ ਧਰਮ ਦ੍ਰਿੜ ਹੋ, ਧਰਮ ਨੂੰ ਦ੍ਰਿੜ ਕਰੋ, ਪਾਪ ਤਜਾਇਆ ਬਲ ਰਾਮ ਜੀਓ। ਇਹ ਜੇ ਧਰਮ ਦ੍ਰਿੜ ਕਰ ਲਾਂਗੇ ਤੇ ਪਾਪ ਤਜ ਜਾਣਗੇ, ਪਾਪ ਛਾਤ ਛੱਡ ਜਾਣਗੇ, ਖਹਿੜਾ ਛੱਡ ਜਾਣਗੇ, ਕਿਉਂਕਿ ਜਿੱਥੇ ਧਰਮ ਆ ਗਿਆ ਉੱਥੇ ਪਾਪ ਰਹਿਣਾ ਨਹੀਂ। महाराज शब्द वरत रहा, धर्म दृढ़ हो, फिर सुमत देंदे पाया धर्म नु दृढ़ करो। की दृढ़ करो? हर नाम त्यावो, पार ब्रह्म परमेश्वर दे नाम नु त्यावो। सो ऐसा हर नाम जपिए मन मेरे, जो अंती अवसर लय छड़ाए। महाराज कहने जप मन सत नाम, सदा सत नाम, नाम नु त्याओ, धर्म दृढ़ो, हर नाम त्यावो, सिमृत नाम दृढ़ाया। कल मैं अर्थ की अर्थ मैं एक किते सन, सिमृत का अर्थ है सिमृति, अपना चेता। टीकाकारा ने अर्थ किते ने नाम दृढ़ करना ही सिमृति है, अपने चेते विच नाम नु दृढ़ कर ले, अपनी सिमृति विच सिमृत नाम दृढ़ाया। ते नाम दा दाता कौन है? सतगुर। ए देखे जे याद रखियो, जिवें पांडख पांच खंड दो पाठ करने ना, मैं एक बार कहा सी भी जिवें पौड़ी दा डंडा नहीं हुंदा, एक डंडा दूजे तक, दूजा तीजे तक, इसे तरह पांच खंड एक एक डंडा अगे पकड़ाई जांदे। हुण देखो धर्म खंड खत्म हुंदा ते ज्ञान खंड शुरू हो जांदा। धर्म खंड का एको धर्म, ज्ञान खंड का आखो कर्म। ज्ञान खंड इको दम सर्म खंड च लै जांदा, सर्म खंड कर्म खंड च लै जांदा, कर्म खंड सच खंड च लै जांदा। सच खंड तो बाद 78वीं पौड़ी फिर सचियार पुरख का निचोड़ दिता जांदा। जपजी साहब का भी सचियार कौन होगा? जत बहारा वाला। इथे मैं फिर बेनती करांगा, ए सानू पहली लामक है बाणी नाम। ए नाम दा दाता कौन? कहन लगे सतगुर, गुर पूरा आराधो, पूरे सतगुरु की आराधना करो, सेवा करो। महाराज कहें सब किलविक पाप गवाया, ग्रिश्तिया जिन्ने कीते हुए पाप ने किलविक ने सारे खत्म हो जाएंगे जे सतगुरु पूरे की आराधना करेगा। अगे जी सहज आनंद, ये अखीर चौथी लाम ते आपां देखांगे। सहज दा अर्थ वैसे हुंदा जिहड़ा नाल जम्मिया होया है। आनंद दा अर्थ कल भी आपां कीता सी कि आनंद दा अर्थ खुशी आपां करने आ, ते कल मैं आप नूं बेनती कीती सी, मैं रिपीट फिर कर लगा, हर शब्द दा विपरीत शब्द है पर आनंद दा कोई शब्द विपरीत नहीं। दुख दा सुख दा दुख है, हर इक सोग है, खुशी गमी है, पर सारे कहने पर आनंद अपने आप विच इहदा विरोधाभास कोई है ही नहीं, इहदा विपरीत शब्द कोई नहीं। इसे करके जदों आनंद साहिब आनंद की बाणी पढ़ने आपां आनंद साहिब की, उस वक्त मैं कहना हुंना कि आनंद भया, आनंद जाणिया, आनंद सुनो है, पर आनंद है कि महाराज ने दो तुकां च कहा, कर किरपा किलवी कट्टे ज्ञान अंजन सारिया, अंदरों जिनका मोह टुटा तिनका शब्द सच्चा सवारिया, कह नानक एहो आनंद है, आनंद गुरु ते जाणिया। फिर बेनती है, आनंद शब्द बहुत उच्ची अवस्था है जी। आ बाणी निहाल शब्द, आनंद शब्द, आनंद ता दसम दी अवस्था है, दसम द्वार दी। महाराज ने कहा कि गुरमुख आनंद विच वरदा है। सतगुरु कहिंदे ने जे ए काम करेगा सहज आनंद हुआ वडभागी, मन हर हर मीठा लाया। हुण वैगुरु फिक्का नहीं लगदा, खरी वैगुरु मीठा लगदा। जन कह नानक लाभ पहली आरंभ काज रचाया। ए पहली लाम है प्रवृत्ति करन धरन दृढ़ कर बाणी, याद रखो। अगे हुण पिछा फिर इथो महाराज लैके गए सतगुर गुर पूरा आराधो, पिछली अजे हुण अर्थ कीते। हुण उसे तोक नू अगे लैंदा भी दूजी लाम ए हर दूजड़ी लाम, सतगुर पुरख मिलाया बलराम जीओ। फिर मन चाहेगा बाणी पढ़ो सतगुरु तो बिना। दूजी लाम ए है सतगुर पुरख मिलाया बलराम जीओ, उस करते पुरख ने, उस अकाल पुरख ने तेरे बख्शिश की, तेन सतगुरु दे नाल मिला दिता। ए दूजी लाम है। मैं फिर बेनती करांगा उस दिन तो, क्योंकि आप जी विसाखी का दिन मना रहे हो, क्योंकि अज अमृत की व्याख्या अपने अपने ढंग नाल कीती जा रही है, पर सच ए वे मैं हर साल कहना ते आपां एतवार नूं होला मल्ला ते विसाखी की गल ही करनी। ए परसों तक सतगुरु मेहर करे आपां अर्थ कर लांगे, टाइम तुहाडा 5-7 मिनट जे वध भी लिया ते जर जिओ चार कु देणी ने बस। वेखो अमृत की है, आपां बड़ी वारी व्याख्या कीती, कोई शरीर ऐसा नहीं जिहदे च अमृत नहीं, इथों तक के मनमुख बंदे विच भी अमृत है। महाराज ने क्या घर ही में अमृत भरपूर है, मन मुखा साध न पाए। मन मुख विच है पर उनु स्वाद चखना नहीं आया। दूजे पासे गुरुदेव कहंदे आ अमृत तां सतगुरु देंदा जी, जिस जलद कारण तुम जग आए सो अमृत गुरते पाही जियो। अमृत पिया सतगुर दिया, अगर न जाना दुआ तिया। फिर अगली गल, अमृत तां शरीर विच है। मेरी अर्ज है जिस दिन पंजा नूं अमृत दी दात दित्ती, क्योंकि दी व्याख्या गुरु नानक साहब दी गुरमत तो हट के ना करिए। नहीं जी अमृत वाली गल तो उस वक्त सी जिवें अजकल उत्थे भार च कहिंदे आ, इह तो उस वक्त दी लोड़ सी जी, शस्त्रधारी चाहीदा सी तां अमृत छका। ओ लामर लई कला कर लैंदे, अमृत क्यों छका दिता? नहीं प्यारे, उस गुरु गोबिंद सिंह जी दा तेज प्रताप, गुरु गोबिंद सिंह जी दा जिहड़ा परम आप है, उस खंडे दी पौल विच मिल गया। ओ मिलिया होया पंजा च पा दिता, पंजा ने फिर गुरु नूं दिता। पर याद रखियो ओ पंज जो सिरजे उन्हां पंजां विच अज तक गुरु गोबिंद सिंह दा तेज प्रताप वरदा, पर शर्त पंजां दा जीवन रहत मर्यादा अनुसार होवे। पंज केवल गिनती दे नहीं, इह सब तो वड्डी गल है जी। पंजां विचों कृपा कीती, इत्थे महाराज कहिंदे ने तूं दूजी लां वेवे सतगुरु पुरख दा मिलाप हो जाना। हर दूजड़ी लां सतगुरु पुरख मिलाया बलराम जी। प्रभु जी मैं कुर्बान जावां सतगुरु पुरख, चलो मैं पुरख दे अर्थ वैसे वैगुरु कर दिते आ। सत पुरख जिन जानिया, सतगुरु तिशका नाउ तिशकै संग सिख उदरै नानक हर गुण गाओ। क्योंकि गुरमत दा सीधा निचोड़ एवे कि असी जुड़दे सीधे आ, कहने आपां परमात्मा नूं मानने आ, वैगुरु जी नूं मानने आ। पर मैं एक बार कहा सी कि गुरु ग्रंथ साहिब च सैकड़े वारी इस मंगल नूं दर्ज कर देना एक ओंकार सतगुर प्रसाद उन्हां भगतां दी बाणी ते दर्ज कर देना जिन्हां ने एक ओंकार लफ्ज भी नहीं वरत्या। उहदा मतलब इह सी बाणी पढ़न वाले आ उस एक तक तां पहुंचेगा जे सतगुरु की कृपा होवेगी। सतगुर पुरख दा मिलाप, किन्ने खुशकिस्मतां जी, वाहिगुरु जी इन्ने खुशकिस्मतां गुरु नानक साहिब वर्गा मुरशद सानूं मिलिया है। इत्थे गुरमुख कल विच प्रगट होवा सतगुरु गुरु नानक साहिब महाराज। फिर बेनती है नारायण नरपत नमस्कार है, कोई ऐसे गुरु को बल बल जाइए आप मुकत मुहे तारे। ऐसा सतगुरु असी जदो पाठ करने हैं, दास ने एक बार बेनती की सी आप बंदा चलाकियां वरदा है, मैं पाठ कर लेना जी, मैनू सब कुछ आंदा जी, हुण तां जे कुछ पुछना जी किहदे लोड़ ही कोई नहीं, गूगल विचों कर लो। हुण मैं एक दो विद्वान यह भी सुने ने कहिंदे ने अज तां किताबां पढ़ ला लो, कथावाचकां की लोड़ ही कोई नहीं पैनी। मैं चलो शुक्र है, उंज असीं समेटे जाने पए, रही किन्ने पए। ओ गुरमुखो आसा की वार की पहली पौड़ी आरंभ है ना, उहदे नाल तीन शलोक सानू गुरु की ताकत, गुरु तो बिना ते गुरु की अजमत का जिक्र कर रहे हैं। तीन शलोक, तिने शलोक गुरु नाल संबंधित ने सतगुरां नाल। बलहारी गुर अपने, मैं अपने गुरु तो कुर्बान जाना। मैं याद रखो दूजी लाम ते हां सतगुरु पुरख मिलाया बलराम जी, ये दूजी लाम कह सतगुरु वाले बन जाना, सतगुरु जी दे बचन नूं मन लेना। महाराज जी ने कहा कुर्बान जाना बलहारी गुर अपने दिहाड़ी सद वार, वार दा अर्थ वारी। हां जी पहला वार दा अर्थ वारी, मैं एक दिन विच सैकड़े वारी अपने गुरु तो बलहार जाना कुर्बान जाना। क्यों जाते हो जी? कह लगे जिन मानस ते देवते किए, जिन्हां ने मनुखां तो देवते बना दिता। मैं बेनती करांगा ए देवता दे, चलो एक पासे कहने इस देही को सिमरै देव, इत्थे मनुख तो देवता बना दिता। दसम च एक बचन हुंदा साध कर्म जो पुरख कमावे दाम देवता जगत कहावे। जिहड़ा बंदा साध कर्म, इत्थे देव देव दा लफ्ज दी अर्थ प्रकाश भी है, देवता दा अर्थ है उहनूं रूहानियत दे प्रकाश नाल उस नूर नाल भरपूर कर दिता, जिसनूं वाहिगुरु जी सतगुरु ने एक खिन लाया। फिर सुनियो बलहारी गुरु अपने दिहाड़ी सद वार, जिन मानस ते देवते किए करत ना लागी वार। दूजी वार दा अर्थ देरी, जिन्हां ने आदमी तो देवता बनाया, वो देरी का दी लगी, फिर अर्ज है इनू करामात ना जोड़ के खंडन ना करियो। इथे कोई पता नहीं, जिम्मे टीचर बेचारा ए फोर एप्पल ही पढ़ाई जांदा, सारी जिंदगी पढ़ने वाले डीसी लग जांदे आ, इथे मेरे वर्गे सिर्फ कथा दे प्रमाण दे ही जांदे आ। कमाई करने वाले ते कृपा वरते गुरमुखो, जो बोलने वो उसनू मानन लग पैंदा। सतगुरां ने कहा एक खिन लगदा जी, खिन जिन मानस ते देवते किए करत ना लागी, वार देरी नहीं लगी जी, सूके खरे किए खिन माहे, अमृत दृष्ट संच जवाए, गुर वणतन खरिया कीतिया नानक क्या मनुख। महाराज कहने पहली गल, जे गुरु तो कुर्बान जी ने देरी नहीं लाई, देवते बना दिता। अगला दूसरा श्लोक है, जे ए सोचे मेरे को बोध ज्ञान बहुत है, गुरु अंगद साहब का श्लोक है दूजा ना, जे सौ चंदा उगव है, जे सैकड़े चंद्रमा आ जान, सूर्य चढ़े हजार, गुरमुखा बाहर दी बहुत नॉलेज हो जाएगी, बहुत चानन हो जाएगा, इतै चानन हुंदिया गुरबिन घोर अंधार, गुरु तो बिना हनेरा है। अगली गल जिहड़ी कही हो बहुत सतगुरां ने सानू स्पष्ट कह दिता, क्योंकि इस घटना नू भी इस उदाहरण नू भी जिन्हें खेती कीती उहनू समझ बड़ी छेती पै जानी। तिलां दा खेत बीजे, तिल बीज बीजे इन्हां दे सन, इन्हां दी बिजाई चेत च हुंदी सी, साडे उत्थे मार्च दे महीने च तिल बीजे जांदे आ, उह निक्के निक्के पौधे पेडे निकलदे आ, उहदे फुल बड़े सोहणे हुंदे आ, लाल चिट्टे रंग दे फलियां बनदियां ने, ते उह पकदे ने असों कत्ते नेड़े जाके बीजे जांदे चेत च, पर जदों सौण दा महीना हुंदा है भादों दा, उदों उहदियां फलियां दे विच दोधा पिया हुंदा, दोधा कच्चे बीज पक्या नहीं अजे, उदो बदल चमकदा है, ते कई वारी जदो बदल चमकदा है बिजली दी चमक उन्हां फलियां विच पए हुए बीज जिहड़ा जे कच्चा है दुध आख है दुध है उहनू साड़ दिंदी है। जदो फिर आउंदा है वढण वाला, उह वेखदा है तां निकम्मे ही रह गए, इहनां पाणी भी लाया खाद भी पाई, इहदियां फलियां विच सवाह भरी गई, ए बुआड़ तिल ने, सखने तिल ने, नखसमे तिल ने। महाराज ने वेखो एडी वल्ली गल कही, सिखो अपने गुरु नू छड़ के जेड़ा बंदा चलाकियां वरदा है, होशियारियां वरदा है, चतुराइयां वरदा है, जितन खसम ने संभालना है ओदी हालत ओहो जी होनी जिवें बुआड़ तिल दी है। नानक गुरु न चेतनी मन अपना सुचेत, इथे सुचेत नैगेटिव सेंस च है, वह सुचेत नहीं जिहड़ा ज्ञानी होए सुचतन होए, इथे वह सुचेत जिहड़ा चलाक है। नानक गुरु ना चेतनी मन अपने सुचेत, छुट्टै तिल बुवाड़ ज्यों सुनिया अंदर खेत, खेतै अंदर छुट्टिया कहो नानक, सौ नाह फलियां है फुलियां है बपड़े पी तन विच सुभाव। दूजी लामख है सतगुरु पुरख का मिलाप हो जाना, सतगुरु पुरख ये भी रब की नजर तो नहीं मिलता, नजर करें जे अपनी ता नदरी सतगुर पाया। गुरमुखो संत सभा ओट गुर पूरे तुर मस्तक लेख लिखाए, महाराज कहने दूजी लाम जिदी बाणी पढ़ने बारे तेन कह उस सतगुर पुरख का मिलाप, हर दूजड़ी लाम सतगुर पुरख मिलाया बलराम जी, ओ राम जी बलराम जी कुरबान जावा तुहाडे तों, अगे निरभउ पै मन होए हों मैं मैल गवाया बलराम जी। थोड़े जे अर्थ गुरमुखो आप जी सुने हुए दे, हुण अर्थ ये भी ने कीते, निरभउ पै मन होए कि जेड़ा मन विच पै सी उहदे वल्लों उह निरपैता आ गई, वह पै मुक गया। इत्थे जदों आपां अगे तुरांगे इथे एक निरभउ शब्द आया, दूजा पै शब्द आया, तीजा निर्मल भउ शब्द आया लामा च, पै निरभउ ते निर्मल भउ। दास ने एक बारे दे अर्थ कीते सन, पर मैं फिर तुहानू बेनती करांगा मेरे अर्थां नू खोमे च ना जायो। निरभउ पै मन होए, ए भी हुंदा पै ते निरभउ होए बसाना, कोई चीज संसार विच ऐसी नहीं जिन्हों भय नहीं। सगल समगरी डरें व्यापी बिन डर करने हारा। भय विच पवन वह सदवाओ, भय विच चलें लख दरियाओ, भय विच अगन कड़े विगार, भय विच धरती दबी पार। गुरमुख इथों तक भय विच सूरज, भय विच चंद, कोहो करोड़ी चलत ना अंत। गाली बकादी सगलियां पौ लिखिया सिरलेख, नानक निर्भौ निरंकार सच एक। हर चीज भय विच कह, थोड़ा जिस बेनती सुनियो, सतगुर पुरख मिल गया। निर्भौ भय मन होए, अर्थ ए कीते गए जे भय तो मुक्त होके निर्भौ हो गए। नहीं प्यारियो, एदे अनवय अर्थ करके देखिए। निर्भौ भय मन होए, भय मन होए, जिस दिन तेरे अंदर परमात्मा दा भय पैदा हो जाएगा, दुनिया तो डरन वालिया तू हमेशा पछतावे च रहेगा, अंदरों तोखले च रहेगा। जिस दिन रब दा भय पैदा हो गया, याद रखियो दो दुनिया वालू निरपाओ हो जाएगा। थोड़ा जिस नु फिर बेनती है, आप बड़े सूझवान सज्जन तुहाडे च बैठे आ, क्योंकि और ही दस दिंदा हुंदा। निरपाओ भय मन होए, आप देखो कल मैं एक शब्द वरत्या सी भय ते भाव। सारी गुरबाणी च दुनिया दे भय विचो जदों दुनिया दा डर लगदा ना, भय बड़ी भेड़ी चीज। उंज वैसे डॉक्टर नेकी साहब कहंदे ने तीन तरह दा भय। वो कहंदे सन दुनियावी भय, दीनी भय ते दैवी भय। दुनियावी भय, दीनी भय ते दैवी भय। उंज वैसे सीधे जे अर्थ बाणी अनुसार करो, एक मैला भय ते एक निर्मल भय। कोई बंदा ऐसा नहीं जिद जदो भय अंदर बैठ जाता है, एक बीमारी भी है। बंदा डिप्रेशन चला जाता है, निक्की निक्की गल तो डर लग पैंदा है, हमेशा नेगेटिव सोचता है। सच्ची मुची वापरदा जी, वो इन्ना अंदर असर कर जाती वो गल के भय अंदर नू हिलन नहीं दिंदा। पर जिथे दुनिया का भय होवेगा ओदा अंत खेड़ा नहीं होवेगा, ओदा अंत चिंता, ओदा अंत सुसाइड, ओदा अंत दुनिया तो टुट जाना होवेगा। जिथे वाहगुरु जी का भय आ जाएगा, निर्मल भौ आ जाएगा, ओदा अगला स्टेप जेड़ा वह प्रेम होवेगा। जिथे प्रेम आ जाएगा उथे वाहगुरु जी का मिलाप होवेगा। इस नूं थोड़ा जिहा सुनियो जी, गुरु साहब नूं पुछिए। आपां कहिंदे आ वी डरो ना, कबीर साहब कहिंदे मैं तां शुकराने की अरदास करना, मैनूं डरना आ गया। कबीर भली पई, भला होया, चंगा होया, मेरे अंदर भय पैदा हो। कबीर भली पई जो भौ परिया, दिशा गई सब भूल, औरा घर पानी भया, जाय मिलियो टल कूल। मैं खुश किस्मत हां, मेरे अंदर भय पैदा हो गया। जिदन दा निर्मल भौ वाहगुरु दा अद पैदा होया, उदन दे बाकी जिन्नी भटकना सी मन दी खब्बे सज्जे मोगी। क्यों? क्योंकि डड्डा डर उपजे डर जाई, ता डर मैं डर रहा समाई। जो डर डरे ता फिर डर लग गए, निडर हुआ डर उर होए भाग। जिदन परमात्मा दा डर पैदा हो जाए, उदन बंदा दुनिया दे डर तो मुक्त हो जांदा है। इत्थे सच्ची एवे, कैमरियां तो डर लगदा है, बंदियां दियां अखां तो डर लगदा है। जे बंदा अपने आप नूं वाहगुरु दे भय विच लै जाए, गुरमुखो जिथे भय होवेगा भौ होवेगा उथे भावना आउनी आउनी। मैं इहदे अर्थ थोड़े जिहा होर कर दिया। जिथे मैला भय ना जी, उथे नफरत है, उथे दूरी है। सीधी गल, जे मान लो बच्चे नूं बंदा झिड़कदा, रोज झिड़की जांदा मैले भय नाल, डराई जांदा, एक दिन आवेगा वह दूरी बना लेगा। वह फिर मुंह ते बोल के कहेगा अज तक मैं दब के रहा, अज तो बाद मैं तुहाडी परवाह नहीं करनी। जे अदब च रहेगा ना, वह मुहब्बत करेगा। फिर बेनती सुनो, जिथे मैला पै होवेगा उथे दूरी होवेगी, जिथे निर्मल भौ आ जाएगा ना उथे दूरी नहीं होवेगी, उथे प्यार बनेगा। नचन कुदन मन का चाओ, नानक जिन मन भौ तिना मन पाओ। जिन्हां दे अंदर भौ है उन्हां अंदर ही भाव है, जिथे परमात्मा का भय है। गुरमुखो एक श्लोक बाबा फरीद साहब द, क्योंकि दूजी लाम है, जे भय तो मुक्त होना है ते परमात्मा दे भय च जी, जे निरपौ होना ते उहदे भय च जी, उहदा कुंडा तेरे सिर ते होवे। गुरु ग्रंथ साहिब जिहड़ा श्लोक है रत्ती रत न निकले जेतन चीरा कोई जोतन रत्ते रब सो तेतन रत ना कोई। ओदे विच एक बचन आउंदा ए तन सबो रत है रत बिन तन ना होए जो शै रत्ते अपने तित तन लोभ रत ना होए। तय 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 तन खीन होए लोभ रत विचों जाए जो बसंतर धात शुद्ध होए तू हर का पाओ दुरमत मैल गवाए। उदाहरण की दिती जिमें मैला सोना कुठाली विच पा दियो थल्यों अग लाओ ते अग उस मैले सोने दी मैल नू साड़ के शुद्ध कर दिंदी है। जिन्ना मर्जी मैला मन होवे जिदे अंदर वाहगुरु जी दे भय दी अग लग जाए ना उहदे अंदर उह मैल सड़ जांदी है ते मन शुद्ध हो जाता है। गुरु साहिब जी इत्थे शब्द वरत रहा कि भय उह निर्मल पहो उस डर भी सारे डर समा जांदे आ। हर दूजड़ी लाम सतगुर पुरख मिलाया बलराम जीओ निरपो पै मन होए अंदर दैवी पै आ गया। आ गुरबाणी दा पैक है शब्द दा पैक है। महाराज कहिंदे ने फिर की होया खौम मैं मैल गवाया बलराम जीओ। जिथे निर्मल पौ आवेगा मैं उन्हें शब्द वरत्या तू हर का पौ दुरमत मैल गवाए। ए भी तां हौमे भी तां मैल है। सतगुरु कहिंदे जिथे निर्मल पौ आ गया वाहगुरु जी दा दबा गया उथे जिहड़ी अंदर दी खौमे दी मैल है ना जी ओ गवा जाएगी ओ खत्म हो जाएगी सोने प्रभु जी। फिर अर्ज कह हौमे ए भी बड़ा गहरा सब्जेक्ट है। हौमे तो बिना ते संसार ही नहीं बन सकता। महाराज जी ने पूछया कित कित बिद जग उपजै पुरखा। सिद्ध पूछ लिया कित दुख बिन सजाई हौमे विच जग उपजै पुरखा नाम विसरिया दुख पाई। हौमे विच हे हौमे इनू इगो लफज भी वरदे आ इहदा एक अहंकार लफज भी बन जांदा है। उंज सतगुरां ने इहदा संधि छेद करके भी कहा हौ हौ मैं विचों खोवै दूजा मेटै एकू होवै। इह हौमे दो चीज हौ मैं हौमे हौ हौ मैं विचों खोवै। हौ दा अर्थ है मेरी होंद मैं दा अर्थ है ममतव अपनत। महाराज कहिंदे ने जे तां शुद्ध चले हौमे शुद्ध भी हुंदी है हौमे मैली भी हुंदी है। जिथे निर्मल पौ आ गया गुरमुखो उत्थे हौमे दी मैल नहीं रहनी। एक बार मैं आप जी नूं बेनती कीती सी हौमे असां नहीं बनाई मैं नहीं बनाई तुसी नहीं बनाई। हां हे जन्म मरण मूलंग अहंकार पाप आत्मा हौमे असी नहीं बनाई पर हौमे हुक्म विचों निकली है इहदा इलाज हैगा। जिहड़ा शब्द गुरु अंगद साहिब दा खौमे एक आ जातक है खौमे कर्म कमाए खौमे एही बंदना फिर जोनी पाए खौमे एक आ जातक है। इथे जात दर्थ किस्म नहीं सी कीता आपां शायद आप नूं पता होने सतगुरु बड़े कृपालू ने। इस दो श्लोक ना हौ विच आया खौ विच गया खौमे एक आ जात है इहदे नाल पौड़ी रखी सेवा वाली सेव कीती संतोखी जिनी सचो सच त्याया। इथे गुरु जी कहते खौमे एक जात है खौमे जात दर ते जीव तत्व तेरी होंद करके ही जीव बने है। असी जे खौ ना हुंदी ते पैदा होनी नहीं सी जी। खौ विच जमदा है खौ विच आया खौ विच गया। खौमे एक जात है खौमे कर्म कमाए खौमे ए बंदना फिर जोनी पाए। महाराज कहते ने एक हुक्म है हौमे कितो उपजे कित संजमे जाए हौमे एक हुक्म है पए कित फिराए हौमे दीर्घ रोग है दारू पी समाहे कृपा करे जे अपनी ता गुरका शब्द कमाए। नानक कह सुनो जनो इत संयम दुख जाए। जिथे गुरमुखो वाहगुरु जी का भय होवेगा उथे हंकार नहीं होना। जेड़ा रब तो नहीं डरदा हंकार ही ओही हुंदा है। सीधे जे मैं पेंडू लफ्ज वरता हंकारी कोल निर्मल पौ नहीं हुंदा वो भय च रेंदे नहीं जी परवाह नहीं करता किसी की। महाराज कहिंदे ने भाई सिखा याद रखी कि आ जदों तेरी दूजी लाम चल रही है एक तां वाहगुरु जी दे भय विच निरभउ हो जाएगा दूजी जिहड़ी खौमे की मैल चुकी फिरना इस खौमे की मैल तो मुक्ति मिल जाएगी। अगे मैल कहिंदी मैं मेरा मैं कीता। मैं एक दिन बेनती की वेदांत कहिंदा अहम ब्रह्मस्मि सूफी कहिंदे अनल हक गुरबाणी विच भी ते आउंदा ही है ना जी। उस विच ਇਹ ਨੀ ਕਿਹਾ ਮੈਂ ਉੱਥੇ ਅਭੇਦਤਾ ਹੈ ਪਰ ਮੈਂ ਖਤਮ ਕਰ ਦਿੱਤੀ। ਕਬੀਰ ਤੂੰ ਕਰਤਾ ਤੂੰ ਹੁਆ, ਮੁਝ ਮੈਂ ਰਹਾ ਨਾ ਹੂੰ, ਜਬ ਆਪਾ ਪਰਕਾ ਮਿਟ ਗਿਆ ਜਤ ਦੇਖੂ ਤਤ। ਤੂੰ ਹਉਮੇ ਕਹਿੰਦੀ ਹਮ ਕੀਆ ਹਮ ਕਰਾਂਗੇ ਹਮ ਮੂਰਖ ਗਵਾਰ, ਪਰ ਜਿਹੜੀ ਹਉਮੇ ਤੋਂ ਰਹਿਤ ਹੋ ਜਾਂਦਾ ਉਹ ਕਹਿੰਦਾ ਨਾ ਹਮ ਕੀਆ ਨਾ ਕਰਾਂਗੇ ਨਾ ਕਰ ਸਕਿਆ ਸਰੀਰ, ਕਿਆ ਜਾਣੂ ਕਿਛੜ ਕੇ ਆ ਭਇਓ ਕਬੀਰ। ਕਬੀਰ ਇੱਥੇ ਸਤਿਗੁਰੂ ਸ਼ਬਦ ਵਰਤ ਰਿਹਾ ਭਾਈ ਕਿ ਦੇਖੋ ਨਿਰਭਉ ਭੈ ਮਨ ਹੋਏ, ਹਉਮੈ ਮੈਲ ਗਵਾਇਆ ਬਲਰਾਮ ਜੀ ਉਹ ਨਿਰਮਲ ਭਉ ਪਾਇਆ। ਜਦੋਂ ਮੈਲ ਸੜ ਗਈ ਨਿਰਮਲ ਭਉ ਪ੍ਰਭੂ ਦਾ ਅਦਬ ਸਾਡੇ ਅੰਦਰ ਆ ਗਿਆ, ਫਿਰ ਕੀ ਹੋਇਆ ਹਰ ਗੁਣ ਗਾਇਆ। ਦੂਸਰੀ ਲਾਮਕ ਹੈ ਹਰੀ ਪਰਮਾਤਮਾ ਵਾਹਿਗੁਰੂ ਜੀ ਦੇ ਗੁਣ ਗਾਇਨ ਕੀਤੇ। ਮਹਾਰਾਜ ਕਹਿੰਦੇ ਹਰ ਵੇਖੈ ਰਾਮ ਹਦੂਰੇ, ਉਹੀ ਜੀਵ ਆਤਮਾ ਉਹੀ ਮਨੁੱਖ ਦੂਜੀ ਲਾਮ ਵਾਲਾ ਹਰ ਪਾਸੇ ਪਾਰ ਬ੍ਰਹਮ ਪਰਮੇਸ਼ਵਰ ਵਾਹਿਗੁਰੂ ਨੂੰ ਹਾਜ਼ਰ ਨਾਜ਼ਰ ਦੇਖ ਰਿਹਾ ਹੈ। ਫਿਰ ਅਰਜ ਹਰ ਵੇਖੈ ਰਾਮ ਹਦੂਰੇ, ਹਰ ਆਤਮ ਰਾਮ ਪਸਾਰਿਆ ਸਵਾਮੀ ਸਰਬ ਰਿਹਾ ਭਰਪੂਰੇ। ਮੇਰੀ ਫਿਰ ਬੇਨਤੀ, ਮੈਂ ਕੋਈ ਤਰਕ ਨਹੀਂ ਕਰ ਰਿਹਾ, ਇਹ ਦੂਜੀ ਲਾਮਕ ਹੈ। ਸੱਚੀ ਮੁੱਚੀ ਆਪਾਂ ਜ਼ਰੂਰ ਝਾਤੀ ਮਾਰੀਏ ਕਿ ਵਿਆਹ ਜਿਹਦਾ ਹੋ ਰਿਹਾ ਇਹਨੂੰ ਇਹਨਾਂ ਅਰਥਾਂ ਦੀ ਸਮਝ ਹੈ ਕਿ ਦੇ ਉੱਚੇ ਰੂਹਾਨੀ ਬਚਨ ਨੇ ਸਤਿਗੁਰਾਂ ਦੇ ਗੁਰੂ ਰਾਮਦਾਸ ਜੀ ਦੇ। ਕਹਿੰਦੇ ਭਾਈ ਹਉਮੇ ਮਰ ਗਈ ਤੇ ਜਿੰਨਾ ਲਾਵਾਂ ਤੋਂ ਬਾਅਦ ਲੋਕੀ ਹਉਮੇ ਦਾ ਡੋਗਾ ਵਜਾਉਂਦੇ, ਇੰਨਾ ਵਜਾਉਂਦੇ ਹੀ ਕੋਈ ਨੀ। ਧਨ ਦਾ ਪ੍ਰਗਟਾਵਾ ਪਾਰਟੀਆਂ ਜੋ ਮਰਜ਼ੀ, ਹਜ਼ੂਰ ਇੱਥੇ ਸ਼ਬਦ ਵਰਤ ਰਹੇ ਨੇ ਕਿ ਭਾਈ ਨਿਰਮਲ ਭਉ ਆਇਆ ਅੰਦਰ ਖਰੀ ਦੇ ਗੁਣ ਗਏ ਹਰ ਪਾਸੇ ਖਰੀ, ਹਰ ਆਤਮ ਰਾਮ ਪਸਾਰਿਆ ਸਵਾਮੀ ਸਰਬ ਰਿਹਾ ਭਰਪੂਰੇ। ਹੁਣ ਉਹ ਪ੍ਰਭੂ ਜਿਹੜਾ ਅੰਦਰ ਹੈ ਉਹ ਬਾਹਰ ਵੀ ਹੈ, ਸੋ ਅੰਤਰ ਸੋ ਬਾਹਰ ਅਨੰਤ ਘੱਟ ਘੱਟ ਵਿਆਪ ਰਿਹਾ ਭਗਵੰਤ, ਉਹ ਹਰ ਥਾਵਾਂ ਤੇ ਹੈ। ਗੁਰੂ ਸਾਹਿਬ ਦੇ ਪਿਆਰੇ ਸਿੱਖ ਭਾਈ ਨੰਦ ਲਾਲ ਸਾਹਿਬ ਕਹਿੰਦੇ ਨੇ ਜਦੋਂ ਅੰਦਰੋਂ ਦਿਸਿਆ, ਜਿਵੇਂ ਸਤਿਗੁਰਾਂ ਦਾ ਇੱਕ ਬਚਨ ਹੈ ਦਿਲ ਅਗਰ ਦਾ, ਭਾਈ ਸਾਹਿਬ ਦਾ, ਦਿਲ ਅਗਰ ਦਾ ਨਾ ਬਵਦ ਅੰਦਰ ਕਨਾਰ ਸੀ ਯਾਰ ਹਸਤ, ਚਸ਼ਮ ਗਰ ਵੀ ਨਾ ਬਵਦ ਹਰ ਤਰਫ ਦੀਦਾਰ ਹਸਤ। ਜੇ ਦਿਲ ਸਾਫ ਹੋ ਗਿਆ ਸਿਆਣਾ ਹੋਇਆ ਤੇ ਸੱਜਣ ਤੇਰੀ ਬਗਲ ਵਿੱਚ ਹੀ ਹੈ, ਤੇ ਜੇ ਵੇਖਣ ਵਾਲੀ ਅੱਖ ਤੇਰੀ ਹੋਈ ਤੇ ਚਾਰ ਚੁਫੇਰੇ ਝਾਤੀ ਮਾਰੀ ਸਭ ਗੋਬਿੰਦ ਕਹਿ, ਸਭ ਗੋਬਿੰਦ ਕਹਿ, ਗੋਬਿੰਦ ਬਿਨ ਨਹੀਂ ਕੋਈ। ਮਹਾਰਾਜ ਸ਼ਬਦ ਵਰਤ ਰਿਹਾ ਭਾਈ ਜਿਹੜਾ ਅੰਦਰ ਹੈ ਉਹ ਬਾਹਰ ਦਿਸ ਰਿਹਾ, ਹਰ ਆਤਮ ਰਾਮ ਪਸਾਰਿਆ ਸਵਾਮੀ ਸਰਬ ਰਿਹਾ ਭਰਪੂਰੇ। ਅੰਤਰ ਬਾਹਰ ਹਰ ਪ੍ਰਭ ਏਕੋ, ਘਰ ਵਿੱਚ ਵੀ ਉਹ ਹੈ ਬਾਹਰ ਵਿੱਚ ਵੀ ਉਹ ਹੈ, ਬਾਹਰ ਭੀਤਰ ਏਕੋ ਜਾਣੂ, ਇਹ ਗੁਰ ਗਿਆਨ ਬਤਾਈ। ਮਹਾਰਾਜ ਕਹਿੰਦੇ ਨੇ ਅੰਤਰ ਬਾਹਰ ਹਰ ਪ੍ਰਭ ਏਕੋ, ਮਿਲ ਹਰ ਜਨ ਮੰਗਲ ਗਾਏ, ਮਿਲ ਹਰ ਜਨ ਖਰੀ ਦੇ ਜਨ, ਸਤ ਸੰਗੀ ਜਨ, ਗੁਰਮੁਖ ਜਨ, ਬੰਦਗੀ ਵਾਲੀਆਂ ਰੂਹਾਂ ਉਹਨਾਂ ਨਾਲ ਮਿਲ ਕੇ ਖਰੀ ਦਾ ਮੰਗਲ ਗਾਇਆ, ਖੁਸ਼ੀ ਦੇ ਗੀਤ ਗਾਏ, ਉਹਦੇ ਸ਼ੰਤ ਗਾਏ, ਉਹਦਾ ਸੋਹਿਲਾ ਗਾਇਆ, ਮਿਲ ਹਰਜਨ ਮੰਗਲ ਗਾਏ ਸਤਿਗੁਰੂ। ਇਹ ਮੰਗਲ ਚ ਹੋਰ ਕੀ ਹੋਇਆ? ਕਹਿਣ ਲੱਗੇ ਇੱਕ ਹੋਰ ਬਖਸ਼ਿਸ਼ ਵਰਤ ਗਈ, ਜਨ ਨਾਨਕ ਦੂਜੀ ਲਾਭ ਚਲਾਈ, ਅਨਹਦ ਸ਼ਬਦ ਵਜਾਏ। ਫਿਰ ਬੇਨਤੀ ਹੈ, ਪਹਿਲੀ ਲਾਮ ਪ੍ਰਵਿਰਤੀ ਕਰਮ ਹੈ, ਬਾਣੀ ਹੈ, ਨਾਮ ਹੈ, ਧਰਮ ਦ੍ਰਿੜ ਕੋ, ਹੁਣ ਇਹਦੀ ਸਮਾਪਤੀ ਕਰ ਦਿੱਤੀ, ਅਨਹਦ ਸ਼ਬਦ ਵਜਾਏ, ਇਸੇ ਨੂੰ ਗੁਰੂ ਫਿਰ ਅੱਗੇ ਲੈ ਕੇ ਜਾਣਗੇ। ਕਿਰਦਾ ਹਰ 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 ਤੁਨ ਉਪਜੀ, ਹਰ ਜਪੀਏ ਮਸਤਕ ਭਾਗ ਜੀ, ਉਹ ਤੀਜੀ ਲਾਮ ਚ ਮਹਾਰਾਜ ਕਹਿ ਰਹੇ ਨੇ ਕਿ ਇਹ ਦੂਜੀ ਲਾਮ ਹੋ ਗਈ ਸ਼ੁਰੂ, ਦੂਜੀ ਲਾਜ ਸੰਪਨ ਹੋ ਗਈ ਵੈਸੇ ਸ਼ਬਦ ਦੇ ਆਧਾਰ ਤੇ। ਅਨਹਦ ਅਨਾਹਤ ਅਨਹਤ ਅਨਹਦ ਇਹ ਸ਼ਬਦਾਂ ਦੇ ਆਪਾਂ ਦਰਸ਼ਨ ਕਰਨੇ ਆ ਗੁਰੂ ਗ੍ਰੰਥ ਸਾਹਿਬ ਚ, ਹੋਰ ਵੀ ਸ਼ਬਦ ਮਿਲਦੇ ਹੁੰਦੇ ਆ। ਇੱਕ ਸ਼ਬਦ ਹੈ ਆਹ, ਸਿੱਧੀ ਜੀ ਗੱਲ ਦੋ ਤਰ੍ਹਾਂ ਦਾ ਸ਼ਬਦ ਹੈ, ਇੱਕ ਆਹਤ ਹੈ ਇੱਕ ਅਨਾਹਤ ਹੈ। ਆਹਤ ਸ਼ਬਦ ਚੋਟ ਵਿੱਚੋਂ ਪੈਦਾ ਹੁੰਦਾ, ਕਿਸੇ ਚੀਜ਼ ਨੂੰ ਪਾੜ ਦਿਓ ਜਿਹੜੀ ਆਵਾਜ਼ ਆਹਤ ਹੈ। ਭਾਈ ਸਾਹਿਬ ਨੇ ਤਬਲਾ ਵਜਾ ਰਹੇ ਸਨ ਜੀ, ਉਹ ਤਬਲਾ ਜਿਹੜੀ ਉਹ ਸ਼ਬਦ ਆਹਤ ਹੈ, ਟਕਰਾਅ ਵਿੱਚੋਂ ਪੈਦਾ ਹੋਇਆ ਹੈ, ਸਮੁੰਦਰ ਦੇ ਕਿਨਾਰੇ ਲਹਿਰਾਂ ਦੀ ਆਵਾਜ਼ ਆਉਂਦੀ ਆਹਤ ਹੈ, ਤੰਤੀ ਸਾਹ ਛੇੜਨਿਆਂ ਆਹਤ ਹੈ, ਤੇ ਅਨਾਹਤ ਜਿਹੜਾ ਟਕਰਾਅ ਵਿੱਚੋਂ ਪੈਦਾ ਨਹੀਂ ਹੁੰਦਾ, ਇੱਕ ਰਸ ਧੁਨੀ ਅੰਦਰ ਚੱਲਦੀ ਹੈ, ਇੱਕ ਰਸ ਉਹ ਸ਼ਬਦ ਗੂੰਜ। ਆਪਾਂ ਕੱਲ ਬਾਣੀ ਚੋਂ ਦੇਖਾਂਗੇ ਸਾਡੀ ਅਵਸਥਾ ਤਾਂ ਕਿਉਂ, ਜੇ ਅਸੀਂ ਸਿੱਧੇ ਜਿਹੇ ਅਰਥ ਕਰ ਦਿਆਂਗੇ ਅੰਦਰ ਰੋਂ ਚੱਲਦੀ ਪਈ, ਜਿਵੇਂ ਟੀਕਾ ਕਰਕੇ ਸੱਜਣ ਕਰਦੇ ਆ ਗੁਰਮੁਖ ਨੇ ਪਿਆਰਿਓ, ਉਹ ਸ਼ਬਦ ਇੱਕ ਰਸ ਚੱਲਦਾ, ਜਿਹਦੇ ਅੰਦਰ ਉਹ ਸ਼ਬਦ ਚੱਲਦਾ ਉਹ ਨੌ ਦੁਬਾਰਿਆਂ ਦੀ ਵਾਸ਼ਨਾ ਤੋਂ ਮੁਕਤ ਹੁੰਦਾ ਹੈ, ਉਸ ਉੱਤੇ ਅੱਖਾਂ ਦਾ ਕੰਨਾਂ ਦਾ। ਗੁਰੂ ਸਾਹਿਬ ਨੇ ਕਿਹਾ संतो मन पवने सुख बनया की जोग प्राप्त गनया गुर्द कलाई मोरी जित मृग परत है चोरी मूंद लिए दरवाजे बाजी अले अनहद बाजे। महाराज कहने दूजी लाम जदों तू शब्द नाल जुड़ेगा बाणी का अभ्यास करेगा नाम जपेगा सिमरन करेगा फिर गुर प्रसाद वरतेगा उस गुर प्रसाद विचों तेरे अंदर अनहद शब्द की धुनी शुरू हो जाएगी। तू अनहद शब्द हुण यह समस्या है बीबी जी कोई टावा टावा कोई भागा वाला पहुंचे बाकी ते कुनैन भाई वीर सिंह कहिंदे हुंदे सन भी कुनैन की गोलियां खांदे सन उत्थे खुशकी आ जानी वह कूकों की आवाज आनी तो उन्हें कह जाना मेरे अंदर अनहद शब्द चल लग पे बिंडे की आवाज आती जी मेरे अंदर उन्हें गुरमुखो एक रस शब्द हुण अंदरों आवाज आती बहरो विशे भोग रहा जां फिर शब्द मस्कीन साहब इत्थे कथा करके गए करिए ना शायद फ्री मोट की मैनू पता कि 98 च गल है उन्होंने गल सुनाई सी स्टेज ते वो कहिंदे एक सज्जन मैनू मिलिया ते पुछदा जी दसम द्वार कित्थे वे उन्हें कहा भी तू बाणी पढ़िया कर नाम जपया कर तेनू की मुश्किल होगी वो कहिंदा मैं ये सोच रहा कितने मैं पिछे छड़ के अगे तो नहीं निकल गया इत्थे फ्री मोट गल ओ हाल है जी इस जिहड़ा बंदा बीमारी का डिप्रैशन विच वो भी संत बन जांदा कमलियां मारी जांदा इत्थे सतगुरां ने जिहड़ा अनह शब्द कहा हां मैनू पता है श्री मान भाई साहब भाई रणधीर सिंह उन्होंने ने बहुत खुल के दे ते लिखे अनह शब्द ते डॉक्टर गुलजार सिंह कंग उन्होंने भी पर उंज गुरबाणी ने फिर मैं बेनती करा इन जोग मत न जोड़ के अर्थ करने जो गुर प्रसाद वरद ओदे सामने केड़ियां साधनावां बाकी विचार आप इसे लड़ी कल जारी रखांगे जी। आप संगत का धन्नवाद आओ जी आप जितने हजूर दे चरणा विच बैठे हो थोड़ा जा आप ला लीए टाइम करो कृपा सारे अदब नाल उचारण करो जी।